ਵਾਹਿ ਗੁਰੂ ਜੀ ਗੁਰ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉਂ ਹਿਰਦੈ ਨਿਤ ਧਿਆਉਂ ਸ੍ਰੀ ਗੁਰੂ ਰਾਮਦਾਸ ਗੁਣ ਗਾਉਂ ਗੁਰ ਅਰਜਨ ਬੇਗਨਨ ਕੇ ਨਾਸ਼ਕ ਬੇਗਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਹਰ ਕ੍ਰਿਸ਼ਨ ਮਨਾਉ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰ ਪਾਲਾ ਵਾਹਿਗੁਰੂ ਪਰਮ ਕਿਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਤਾਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋ ਵਾਰ ਬਾਰ ਜਗਦੀਸ਼ਾ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਹਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨੋ ਬਿਨਾਸੁਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨੋ ਬਿਨਾਸੁਨ ਸੋਏ
ਸ੍ਰੀ ਵਾਹਿਗੁਰੂ ਜੀ ਸੁਗਮ ਬਾਤ ਤੁਝ ਸੋ ਇੱਕ ਪਾਖੋ ਅਬ ਗਿਰਵੀ ਮੁਝ ਕੋ ਕਿਤ ਰਾਖੋ ਟਹਿਲ ਕਰੋ ਤਿਸ ਕੀ ਚਿਤ ਲਾਏ ਚਹੀਅਤ ਧਨ ਤਹਿ ਤੇ ਲੈ ਆਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਹੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਿਕ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੀ ਸਾਧ ਸੰਗਤ ਜੀਓ ਆਪ ਜੀ ਵੱਡ ਭਾਗੇ ਹੋ ਜੋ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਬੜੇ ਪਿਆਰ ਸਹਿਤ ਸ੍ਰਵਣ ਕਰ ਰਹੇ ਸੀ ਔਰ ਨਿਤਾ ਪ੍ਰਤੀ ਗੁਰ ਇਤਿਹਾਸ ਦੀ ਕਥਾ ਜੋ ਲੜੀਵਾਰ ਇਸ ਅਸਥਾਨ ਤੇ ਚੱਲ ਰਹੀ ਹੈ ਉਸ ਨੂੰ ਸੁਣ ਕੇ ਵੀ ਲਾਹੇ ਪ੍ਰਾਪਤ ਕਰਦੇ ਹੋ ਸਾਧ ਸੰਗਤ ਕੱਲ ਦੇ ਦੀਵਾਨ ਅੰਦਰ ਅਸਾਂ ਨੇ ਇੱਥੋਂ ਤੱਕ ਇਸ ਇਤਿਹਾਸ ਦੀ ਕਥਾ ਨੂੰ ਸ੍ਰਵਣ ਕੀਤਾ ਕਿ ਭਾਈ ਮੰਝ ਸਾਹਿਬ ਸਿੱਖੀ ਨੂੰ ਕਮਾਉਂਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਭੇਜਿਆ ਮੇਵੜੇ ਦੇ ਹੱਥ। ਪਹਿਲਾ ਭੇਜਿਆ ਆਖਿਆ 21 ਰੁਪਈਏ ਪਹਿਲਾਂ ਪ੍ਰਾਪਤ ਕਰਨੇ ਨੇ, ਫਿਰ ਹੁਕਮਨਾਮਾ ਦੇਣਾ ਹੈ ਹੱਥ ਵਿੱਚ। ਉਹ ਭਾਈ ਮੰਝ ਸਾਹਿਬ ਦੀ ਆਰਥਿਕ ਦਸ਼ਾ ਗੁਰੂ ਕੇ ਸਵਾਰੋ ਕਮਜ਼ੋਰ ਸੀ। ਬੱਚੀ ਨੇ ਕਿਸੇ ਘਰ ਕੰਮ ਲੱਗ ਕੇ ਉਹ 21 ਰੁਪਈਏ ਉਹਨਾਂ ਤੋਂ ਲੈ ਕੇ ਦਿੱਤੇ। ਹੁਕਮਨਾਮਾ ਲਿਆ, ਸਤਿਕਾਰ ਕੀਤਾ, ਆਦਰ ਕੀਤਾ। ਅੱਜ ਗੁਰੂ ਕੇ ਸਵਾਰੋ ਸਿੱਖੀ ਕਮਾਉਂਦਿਆਂ ਕਮਾਉਂਦਿਆਂ ਦੂਸਰਾ ਹੁਕਮਨਾਮਾ ਸਤਿਗੁਰੂ ਜੀ ਨੇ ਫਿਰ ਭੇਜਿਆ। ਉਹੀ ਗੱਲ ਮੇਵੜੇ ਨੂੰ ਪਹਿਲਾਂ ਵਾਲੀ ਕਹੀ ਕਿ 21 ਰੁਪਈਏ ਲੈ ਕੇ ਫਿਰ ਹੁਕਮਨਾਮਾ ਭਾਈ ਮੰਝ ਦੇ ਹੱਥ ਵਿੱਚ ਦੇਣ। ਮੇਵੜੇ ਨੇ ਆ ਕੇ ਸਾਰੀ ਗੱਲ ਭਾਈ ਮੰਝ ਜੀ ਨੂੰ ਦੱਸੀ। ਭਾਈ ਮੰਝ ਜੀ ਬੜੇ ਪ੍ਰਸੰਨ ਹੋਏ ਕਿ ਗੁਰੂ ਸਾਹਿਬ ਕਿੰਨੇ ਦਿਆਲੂ ਨੇ, ਕਿੰਨੇ ਸਾਡੇ ਤੇ ਕਿਰਪਾ ਕਰ ਰਹੇ ਨੇ। ਤੇ ਉਹਨਾਂ ਨੇ ਗੁਰੂ ਕੇ ਸਵਾਰੂ ਆਪਣੀ ਗੱਲ ਆਪਣੀ ਘਰਵਾਲੀ ਨਾਲ ਸਾਂਝੀ ਕੀਤੀ। ਆਖਿਆ ਭਾਗਵਾਨ ਨੇ, ਪੈਸੇ ਤਾਂ ਸਾਡੇ ਕੋਲ ਇਸ ਵੇਲੇ ਹੈ ਨਹੀਂ, ਪਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਵੀ ਪ੍ਰਾਪਤ ਕਰਨਾ। ਕਹਿਣ ਲੱਗੀ, ਕੋਈ ਗੱਲ ਨਹੀਂ ਹੈ ਚਿੰਤਾ ਵਿੱਚ ਪੈਣ ਦੀ, ਸਤਿਗੁਰੂ ਜੀ ਆਪਣੇ ਕਾਰਜ ਆਪ ਹੀ ਸਵਾਰਨਗੇ ਤੇ ਸਾਡੇ ਤੇ ਮਿਹਰ ਕਰਨਗੇ। ਗੁਰੂ ਕੇ ਸਵਾਰਿਓ ਉਸ ਵੇਲੇ ਭਾਈ ਮੰਝ ਸਾਹਿਬ ਦੀ ਘਰਵਾਲੀ ਅੱਗੇ ਕੀ ਬਚਨ ਕਹਿੰਦੀ ਹੈ, ਇੱਥੋਂ ਆਪਾਂ ਇਤਿਹਾਸ ਦੀ ਵਿਚਾਰ ਹੁਣ ਆਰੰਭ ਕਰਨੀ ਹੈ। ਵਿਚਾਰ ਆਰੰਭਣ ਤੋਂ ਪਹਿਲਾਂ ਸਮੂਹ ਮਾਈ ਭਾਈ ਇੱਕ ਵਾਰੀ ਰਚਨਾ ਕਰੋ ਪਵਿੱਤਰ। ਸਾਰੇ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸੁਗਮ ਬਾਤ ਤੁਝ ਸੋ ਇੱਕ ਪਾਖਾਂ, ਅਬ ਗਿਰਵੀ ਮੁਝਕੋ ਕਿਤ ਰਾਖੋ।
ਗੁਰੂ ਕੇ ਸਵਾਰੂ ਭਾਈ ਮੰਝ ਸਾਹਿਬ ਨੂੰ ਉਹਨਾਂ ਦੀ ਘਰਵਾਲੀ ਕਹਿਣ ਲੱਗੀ, ਐ ਪਤੀ ਦੇਵ ਤੁਹਾਨੂੰ ਸੌਖੀ ਗੱਲ ਮੈਂ ਹੁਣ ਦੱਸਦੀ ਆ ਕਹਿੰਦੀ ਆ। ਉਹ ਇਹ ਹੈ ਕਿ ਹੁਣ ਤੁਸੀਂ ਮੈਨੂੰ ਕਿਧਰੇ ਗਿਰਵੀ ਕਹਿਣ ਤੋਂ ਭਾਵ ਕਿਧਰੇ ਕੰਮ ਕਰਨ ਲਈ ਛੱਡ ਦੇਵ।
ਪਹਿਲ ਕਰੋ ਤਿਸ ਕੀ ਚਿਤ ਲਾਏ, ਚਹੀਅਤ ਧਨ ਤਹਿ ਤੇ ਲੈ ਆਏ।
ਕਹਿ ਲੱਗੇ, ਮੈਂ ਜਿਨ੍ਹਾਂ ਦੇ ਘਰ ਕੰਮ ਵਿੱਚ ਲੱਗਾਂਗੀ, ਦਿਲ ਲਾ ਕੇ ਉਹਨਾਂ ਦੇ ਘਰ ਦਾ ਕੰਮ ਕਰਾਂਗੀ ਤੇ ਉਹਨਾਂ ਤੋਂ ਪੈਸੇ ਲੈ ਕੇ ਤੁਸੀਂ ਇਸ ਮੇਵੜੇ ਦੇ ਹੱਥ ਦੇਣੇ ਕਰੋ।
ਮਨ ਸੁਣਤਾ ਸੋਈ ਬਿਦਕੀਨਾ, ਗਿਰਵੀ ਰਾਖ ਦਰਬ ਸੋਲੀਨਾ।
ਭਾਈ ਮੰਝ ਸਾਹਿਬ ਨੇ ਗੁਰੂ ਕੇ ਸਵਾਰੂ ਇਸ ਤਰ੍ਹਾਂ ਜਦੋਂ ਆਪਣੀ ਘਰਵਾਲੀ ਦੇ ਮੁਖ ਤੋਂ ਸੁਣਿਆ ਤੇ ਸੁਣ ਕੇ ਉਸੇ ਤਰ੍ਹਾਂ ਕੀਤਾ ਜਿਵੇਂ ਉਹਨਾਂ ਦੀ ਘਰਵਾਲੀ ਨੇ ਕਿਹਾ ਸੀ। ਕਿਸੇ ਦੇ ਘਰ ਕੰਮ ਲਵਾਇਆ, ਉਹ ਜਿਨ੍ਹਾਂ ਦੇ ਘਰ ਕੰਮ ਲਵਾਇਆ ਉਹਨਾਂ ਤੋਂ ਪੈਸੇ ਉਹਨਾਂ ਨੇ ਲੈ ਲੈ।
ਦੀਨਾ ਮੇਵੜੇ ਕੋ ਹਰ ਖਾਏ, ਲਯੋ ਹੁਕਮਨਾਮਾ ਸੁਖ ਪਾਏ।
ਗੁਰੂ ਕੇ ਸਵਾਰੋ ਕਹਿੰਦੇ ਨੇ ਉਸ ਦੇ ਮੇਵੜੇ ਨੂੰ ਉਹਨਾਂ ਨੇ ਉਹ ਰੁਪਈਏ ਦੇ ਦਿੱਤੇ। ਬੜੇ ਖੁਸ਼ ਹੋਏ ਭਾਈ ਮੰਝ ਸਾਹਿਬ। ਹੁਕਮਨਾਮਾ ਉਹਨਾਂ ਨੇ ਮੇਵੜੇ ਦੇ ਹੱਥੋਂ ਲਿਆ ਤੇ ਹੁਕਮਨਾਮੇ ਨੂੰ ਪ੍ਰਾਪਤ ਕਰਕੇ ਬਹੁਤ ਵੱਡਾ ਸੁਖ ਪ੍ਰਾਪਤ ਕਰ ਰਿਹਾ, ਕਿਉਂਕਿ ਗੁਰੂ ਕੇ ਸਵਾਰੋ ਗੁਰੂ ਦੇ ਬਚਨ ਤੋਂ ਅਮੁੱਲਕ ਹੋਰ ਕੋਈ ਵੀ ਚੀਜ਼ ਨਹੀਂ ਹੈ। ਸਭ ਤੋਂ ਅਮੁੱਲਕ ਹੈ ਗੁਰੂ ਦੇ ਬਚਨ, ਗੁਰੂ ਦਾ ਹੁਕਮਨਾਮਾ। ਜਿਸ ਸਿੱਖ ਪ੍ਰਥਾਏ ਆਏ ਉਹ ਸਿੱਖ ਉਸ ਹੁਕਮਨਾਮੇ ਨੂੰ ਸਤ ਬਚਨ ਕਹਿ ਕੇ ਗ੍ਰਹਿਣ ਕਰੇ, ਕਬੂਲ ਕਰੇ। ਏਦੂ ਵੱਡੀ ਹੋਰ ਸਿੱਖ ਦੇ ਉੱਤੇ ਹੋਰ ਕੋਈ ਖੁਸ਼ੀ ਨਹੀਂ ਹੈ। ਭਾਈ ਮੰਝ ਸਾਹਿਬ ਬਹੁਤ ਪ੍ਰਸੰਨ ਹੋਏ।
ਪੜਿਓ ਸੋ ਗੁਰ ਨੇ ਨਿਕਟ ਹੰਕਾਰਾ, ਸਰਬ ਸੁਣਾਏ ਆਪਣੀ ਦਾਰਾ।
ਗੁਰੂ ਕੇ ਸਵਾਰਿਓ ਜਦੋਂ ਭਾਈ ਮੰਝ ਜੀ ਨੇ ਉਸ ਹੁਕਮ ਨਾਮੇ ਨੂੰ ਹੱਥ ਵਿਚ ਲੈ ਕੇ ਪੜਿਆ ਤੇ ਪੜ ਕੇ ਗੁਰੂ ਕੇ ਸਵਾਰਿਓ ਜਦੋਂ ਉਹਨੇ ਵੇਖਿਆ ਤੇ ਲਿਖਿਆ ਉਹਦੇ ਵਿਚ ਅੱਜ ਇਹ ਹੈ ਕਿ ਮੰਝ ਜਲਦੀ ਤੋਂ ਜਲਦੀ ਤੂੰ ਮੇਰੇ ਕੋਲ ਆ ਜਾ। ਅੱਜ ਗੁਰੂ ਸਾਹਿਬ ਜੀ ਨੇ ਭਾਈ ਮੰਝ ਨੂੰ ਆਪਣੇ ਕੋਲ ਬੁਲਾਇਆ। ਇਹ ਗੱਲ ਹੁਕਮ ਨਾਮੇ ਤੇ ਲਿਖੀ ਹੋਈ ਹੈ ਤੇ ਇਸ ਗੱਲ ਨੂੰ ਪੜ ਕੇ ਭਾਈ ਮੰਝ ਸਾਹਿਬ ਬੜੇ ਖੁਸ਼ ਹੋਏ ਤੇ ਉਹਨਾਂ ਨੇ ਸਾਰੀ ਗੱਲ ਆਪਣੀ ਘਰ ਵਾਲੀ ਨੂੰ ਦੱਸਣੇ ਕੀਤੇ।
ਮੈਂ ਗੁਰ ਕੀ ਸੇਵਾ ਹਿਤ ਜਾਵਾਂ, ਪਾਸ ਰਹੂੰ ਸਭ ਰੀਤ ਰਝਾਵਾਂ।
ਧੰਨ ਹੈ ਗੁਰੂ ਕੇ ਸਵਾਰਿਓ ਇਹ ਸਿੱਖ। ਕਹਿਣ ਲੱਗਾ ਭਾਗਵਾਨ ਨੇ ਮੈਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਚਰਨਾਂ ਵਿੱਚ ਬੁਲਾਇਆ। ਮੈਂ ਹੁਣ ਜਲਦੀ ਦੇ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਜਾਵਾਂਗਾ। ਮੈਂ ਤੈਨੂੰ ਦੱਸਣਾ ਸੀ ਪਾਸ ਰਹੋ, ਮੈਂ ਸਤਿਗੁਰੂ ਜੀ ਦੇ ਕੋਲ ਰਹਾਂਗਾ, ਸਭ ਰੀਤ ਰਿਝਾਵਾਂ, ਹਰ ਇੱਕ ਢੰਗ ਦੇ ਨਾਲ ਉਸ ਤਰੀਕੇ ਨਾਲ ਮੈਂ ਗੁਰੂ ਨੂੰ ਰਿਝਾਵਾਂਗਾ, ਖੁਸ਼ ਕਰਾਂਗਾ ਜਿਸ ਤਰੀਕੇ ਨਾਲ ਸਤਿਗੁਰੂ ਜੀ ਖੁਸ਼ ਹੋ ਸਕਣ।
ਮੋਹੇ ਕਿਰਪਾਲੋ ਨਿਹਾਲ ਕਰੇ ਹੈ, ਤਬ ਮੈਂ ਤੁਝ ਸੋ ਮੇਲ ਬਣੇ ਹੈ।
ਭਾਈ ਮੰਝ ਸਾਹਿਬ ਕਹਿਣ ਲੱਗੇ ਭਾਗਵਾਨੇ ਹੁਣ ਜਦੋਂ ਮੈਂ ਸਤਿਗੁਰਾਂ ਦੇ ਦਰਬਾਰ ਵਿੱਚ ਜਾਵਾਂਗਾ, ਗੁਰੂ ਸਾਹਿਬ ਨੂੰ ਖੁਸ਼ ਕਰਾਂਗਾ, ਗੁਰੂ ਸਾਹਿਬ ਦਇਆਲੂ ਹੋਣਗੇ, ਬਖਸ਼ਿਸ਼ ਕਰਨਗੇ, ਨਿਹਾਲ ਕਰਨਗੇ ਤੇ ਜਦੋਂ ਨਿਹਾਲ ਕਰਨਗੇ ਭਾਗਵਾਨੇ ਫਿਰ ਮੈਂ ਤੈਨੂੰ ਆ ਕੇ ਮਿਲਾਂਗਾ। ਮੈਂ ਆਪਣੇ ਗੁਰੂ ਨੂੰ ਮਿਲ ਕੇ ਪਹਿਲਾਂ ਸਤਿਗੁਰੂ ਦੀ ਖੁਸ਼ੀ ਪ੍ਰਾਪਤ ਕਰਕੇ ਨਿਹਾਲ ਹੋਣਾ ਚਾਹੁੰਦਾ ਹਾਂ।
ਇਹ ਮਸਲਤ ਕਰ ਬੇਚਿਓ ਘਾਸ, ਭੋਜਨ ਆਨਿਓ ਆਪਣਾ ਆਵਾਸ।
ਇਸ ਤਰ੍ਹਾਂ ਗੁਰੂ ਕੇ ਸਵਾਰਿਓ ਸਲਾਹ ਕਰਕੇ ਭਾਈ ਮੰਝ ਸਾਹਿਬ ਨੇ ਉਹ ਘਾਹ ਜਿਹੜਾ ਸੀ, ਕਿਉਂਕਿ ਘਾਹ ਨੂੰ ਵੇਚਣ ਦਾ ਕੰਮ ਕਰਦੇ ਨੇ, ਉਸ ਘਾਹ ਨੂੰ ਵੇਚਿਆ ਤੇ ਉਸ ਘਾਹ ਨੂੰ ਵੇਚ ਕੇ ਭੋਜਨ ਆਪਣੇ ਘਰ ਵਿਚ ਲਿਆਏ।
ਘਰੋਂ ਮੇਵੜੇ ਤਭੇ ਆਹਾਰਾ, ਅਚੋ ਸੁਪਤ ਪਾ ਨਿਸਾ ਮਝਾਰਾ।
ਕਹਿੰਦੇ ਨੇ ਮੇਵੜੇ ਨੂੰ ਉਹ ਭੋਜਨ ਜਿਹੜਾ ਸੀ ਬੜੇ ਪਿਆਰ ਦੇ ਨਾਲ ਭਾਈ ਮੰਝ ਸਾਹਿਬ ਨੇ ਛਕਾਇਆ, ਅਚਿਓ ਉਸ ਨੇ ਭੋਜਨ ਛਕਿਆ, ਸੁਪਤ ਪਾ ਨਿਸਾ ਮਝਾਰਾ ਤੇ ਉਹ ਮੇਵੜਾ ਸਾਰੀ ਰਾਤ ਪਿਆਰ ਦੇ ਨਾਲ ਗੂੜੀ ਨੀਂਦ ਸੁੱਤਾ।
ਪ੍ਰਭਾਤ ਤਿਸ ਕੇ ਸੰਗ ਚਾਲਾ, ਜਹਾਂ ਬਿਰਾਜਹਿ ਪ੍ਰਭੂ ਕਿਰਪਾਲਾ।
ਕਵੀ ਜੀ ਕਹਿੰਦੇ ਨੇ ਭਾਈ ਮੰਝ ਉਸ ਮੇਵੜੇ ਦੇ ਨਾਲ ਸਵੇਰੇ ਪ੍ਰਭਾਤ ਉੱਠਿਆ, ਉੱਠ ਕੇ ਜਲ ਪਾਣੀ ਗ੍ਰਹਿਣ ਕਰਨ ਤੋਂ ਬਾਅਦ ਉਸ ਮੇਵੜੇ ਦੇ ਨਾਲ ਸਤਿਗੁਰਾਂ ਦੇ ਵੱਲ ਚੱਲ ਪਿਆ, ਜਿੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਨੇ, ਸਿੱਖਾਂ ਉੱਤੇ ਰਹਿਮਤਾਂ ਦੀਆਂ ਬਰਸਾਤ ਕਰਦੇ ਹਨ, ਉੱਥੇ ਭਾਈ ਮੰਝ ਸਾਹਿਬ ਪਹੁੰਚਦੇ ਹਨ।
ਜਾਏ ਗੁਰੂ ਕੋ ਦਰਸ ਬਲੋਕਿਓ, ਉਮਗਿਓ ਪ੍ਰੇਮ ਕੰਠ ਜਨ ਰੋਕਿਓ।
ਕਹਿੰਦੇ ਨੇ ਜਾ ਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਉਸ ਭਾਈ ਮੰਝ ਸਾਹਿਬ ਨੇ ਕੀਤੇ। ਜਦੋਂ ਦਰਸ਼ਨ ਕੀਤੇ ਉਮਗਿਓ ਪ੍ਰੇਮ, ਉਹਨਾਂ ਦੇ ਮਨ ਵਿੱਚ ਭਾਈ ਮੰਝ ਸਾਹਿਬ ਦੇ ਮਨ ਵਿੱਚ ਬਾਹਲਾ ਪ੍ਰੇਮ ਜਾਗਿਆ, ਗੁਰੂ ਵਾਸਤੇ ਬਹੁਤ ਪ੍ਰੇਮ ਜਾਗਿਆ ਤੇ ਕਹਿੰਦੇ ਜਦੋਂ ਪ੍ਰੇਮ ਜਾਗਿਆ ਕੰਠ ਜਿਨ ਰੋਕਿਓ, ਉਸ ਪ੍ਰੇਮ ਨੇ ਗਲਾ ਰੋਕ ਦਿੱਤਾ, ਗਲਾ ਭਰਿਆ ਗਿਆ। ਵੀ ਕਮਾਲ ਹੋ ਗਈ, ਸਤਿਗੁਰੂ ਕਿੱਡੇ ਦਿਆਲੂ ਨੇ, ਇੱਕ ਗਰੀਬ ਨੂੰ ਜਾਣ ਕੇ ਦਇਆ ਕਰਨ ਵਾਸਤੇ, ਕਿਰਪਾਲਤਾ ਕਰਨ ਵਾਸਤੇ ਉਹਨਾਂ ਨੇ ਆਪਣੇ ਚਰਨਾਂ ਵਿੱਚ ਬੁਲਾਇਆ ਹੈ।
ਸਤਿਗੁਰਾ ਨਿਜ ਰੁਖ ਨਹੀਂ ਜਨਾਇਵ, ਔਰ ਸਾਥ ਕਹਿ ਸੇਵਾ ਲਾਇਵ।
ਗੁਰੂ ਕੇ ਸਵਾਰਿਓ ਸਤਿਗੁਰੂ ਜੀ ਨੇ ਆਪਣਾ ਰੁਖ ਉਸ ਵਾਲੇ ਪਾਸੇ ਨਹੀਂ ਕੀਤਾ, ਸਾਥ ਕਹਿ ਕੇ ਸੇਵਾ ਤੇ ਲਾ ਦਿੱਤਾ, ਕਿਸੇ ਨੂੰ ਕਿਹਾ ਭਾਈ ਇਹਨੂੰ ਵੀ ਨਾਲ ਸੇਵਾ ਤੇ ਲਾ ਲਓ, ਪਰ ਆਪਣੀ ਹਾਲੀ ਗੱਲ ਗੁਰੂ ਕੇ ਸਵਾਰਿਓ ਸਤਿਗੁਰਾਂ ਨੇ ਜਿਹੜੀ ਅੰਦਰ ਦਾ ਵਿਚਾਰ ਸੀ ਉਹ ਪ੍ਰਗਟ ਨਹੀਂ ਕੀਤਾ, ਨਾਲ ਦੇ ਸਿੱਖ ਨੂੰ ਇਸ਼ਾਰਾ ਕੀਤਾ, ਕਹਿ ਲੱਗੇ ਇਸ ਮੰਝ ਨੂੰ ਵੀ ਨਾਲ ਸੇਵਾ ਵਿਚ ਲਾਓ।
ਦੇਗ ਹੇਤ ਸਮਧਾਨਿਤ ਲਿਆਵੈ, ਭਇਓ ਪ੍ਰਸੰਨ ਗੁਰੂ ਜਿਮ ਭਾਵੈ।
ਕਹਿਣਗੇ ਰੋਜ ਭਾਈ ਮੰਜ ਲੰਗਰ ਵਾਸਤੇ ਸਮੱਗਰੀ ਲਿਆਉਂਦਾ, ਉਸ ਸਿੱਖ ਦੇ ਨਾਲ ਬੜਾ ਖੁਸ਼ ਹੋਇਆ ਭਇਓ, ਜਿਵੇਂ ਗੁਰੂ ਜੀ ਨੂੰ ਪਾਉਂਦਾ ਸੀ ਉਸੇ ਤਰ੍ਹਾਂ ਪ੍ਰਸੰਨ ਰਹਿੰਦਾ। ਭਾਈ ਮੰਜ ਰੋਜ ਗੁਰੂ ਕੇ ਸਵਾਰੋ ਇਸ ਢੰਗ ਦੇ ਨਾਲ ਸੇਵਾ ਕਰਨ ਲੱਗਾ।
ਵਹਿਰ ਜਾਏ ਨਿਤ ਇੰਧਣ ਆਨੈ, ਸ਼ੁਸ਼ਕ ਭਾਰ ਭਾਰੀ ਕਿਸ ਥਾਨੈ।
ਕਹਿ ਲਗੇ ਬਾਹਰ ਜਾਂਦਾ ਜੰਗਲਾਂ ਵਿਚ ਜਾ ਕੇ ਲੱਕੜਾਂ ਲਿਆਉਂਦਾ, ਸੁੱਕੀਆਂ ਲੱਕੜਾਂ ਦੀ ਇੱਕ ਵੱਡੀ ਪੰਡ ਆ ਕੇ ਗੁਰੂ ਕੇ ਲੰਗਰ ਵਿਚ ਪਾਉਂਦਾ ਹੈ। ਇਹ ਬਹੁਤ ਵੱਡੀ ਸੇਵਾ, ਜਾ ਕੇ ਜੰਗਲ ਵਿਚ ਲੱਕੜਾਂ ਵੱਢਦਾ ਹੈ, ਇਕੱਠੀਆਂ ਕਰਦਾ ਹੈ, ਸੁੱਕੀਆਂ ਲੱਕੜਾਂ ਦੀ ਇੱਕ ਪੰਡ ਬੰਨਦਾ ਤੇ ਭਾਰੀ ਪੰਡ ਬੰਨ ਕੇ ਲੰਗਰ ਵਿਚ ਲਿਆ ਪਾਉਂਦਾ ਹੈ।
ਗੁਰ ਲੰਗਰ ਮਹਿ ਦੇਵੇ ਆਣ, ਭੋਜਨ ਖਾਏ ਕਰੇ ਗੁਜਰਾਨ।
ਗੁਰੂ ਕੇ ਸਵਾਰ ਆ ਕੇ ਭਾਈ ਮੰਜ ਲੰਗਰ ਦੇ ਵਿਚ ਜਿੱਥੇ ਲੰਗਰ ਪੱਕਦਾ ਹੈ ਇਹ ਬਾਲਣ ਲਿਆ ਕੇ ਪਾ ਦਿੰਦਾ, ਲੱਕੜਾਂ ਪਾ ਦਿੰਦਾ ਹੈ। ਭੋਜਨ ਖਾਏ ਕਰੇ ਗੁਜਰਾਨ, ਇਸ ਤਰ੍ਹਾਂ ਕਰਦਿਆਂ ਗੁਰੂ ਕੇ ਲੰਗਰ ਵਿੱਚੋਂ ਭੋਜਨ ਵੀ ਛਕਦਾ ਹੈ ਤੇ ਇਉਂ ਆਪਣਾ ਗੁਜ਼ਾਰਾ ਕਰਦਾ ਹੈ।
ਪ੍ਰੇਮ ਲਗਨ ਮਹਿ ਰਹਿ ਨਿਮਗਨਾ, ਹਿਰਦੈ ਵਿਕਾਰ ਕਰੇ ਸਭ ਭਗਨਾ।
ਬਸ ਗੁਰੂ ਸਾਹਿਬ ਜੀ ਦੇ ਪ੍ਰੇਮ ਦੇ ਅੰਦਰ ਹਮੇਸ਼ਾ ਨਿਮਗਨ ਰਹਿੰਦਾ, ਨਿਰੰਤਰ ਗੁਰੂ ਦੇ ਪ੍ਰੇਮ ਵਿੱਚ ਰਹਿੰਦਾ, ਆਸਾ ਪਾਸਾ ਸਾਰਾ ਭੁੱਲ ਗਿਆ। ਹਿਰਦੈ ਵਿਕਾਰ ਕਰੇ ਸਭ ਭਗਨ, ਜਿਹੜੇ ਹਿਰਦੇ ਦੇ ਵਿਕਾਰ ਸਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਸਾ ਤ੍ਰਿਸ਼ਨਾ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸਨ ਗੁਰੂ ਕੇ ਸਵਾਰ ਮਾਨੋ ਉਸਨੇ ਸਾਰੀਆਂ ਖਤਮ ਕਰ ਦਿੱਤੀਆਂ। ਇਹ ਨੇੜੇ ਨਹੀਂ ਰਹੀਆਂ, ਬਸ ਅੰਦਰ ਮਨ ਵਿੱਚ ਜੇ ਰਿਹਾ ਤੇ ਗੁਰੂ ਕਾ ਪ੍ਰੇਮ ਰਿਹਾ ਵੀ ਸਤਿਗੁਰੂ ਜੀ ਨੂੰ ਕਿਸੇ ਵੀ ਢੰਗ ਦੇ ਨਾਲ ਰਜਾਣਾ ਹੈ।
ਚੇਤਕ ਦਿਓ ਸੋ ਬਤੀਤੇ ਜਬੈ, ਅੰਤਰ ਜਾਮੀ ਬੂਝਿਓ ਤਬੈ।
ਇਸੇ ਤਰ੍ਹਾਂ ਗੁਰੂ ਕੇ ਸਵਾਰ ਕਈ ਦਿਨ ਸੇਵਾ ਕਰਦਿਆਂ ਕਰਦਿਆਂ ਜਦੋਂ ਬਤੀਤ ਹੋ ਗਏ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਅੰਤਰ ਜਾਮੀ ਨੇ, ਜਿਹੜੇ ਅੰਦਰ ਦੀਆਂ ਜਾਣਦੇ ਨੇ, ਗਰੀਬ ਨਵਾਜ ਪਾਤਸ਼ਾਹ ਜੀ ਨੇ ਸਾਰਾ ਕੁਝ ਸਮਝ ਲਿਆ, ਸਾਰਾ ਕੁਝ ਜਾਣ ਲਿਆ। ਭਾਈ ਮੰਜ ਕੀ ਜਾਣਦਾ ਹੈ, ਭਾਈ ਮੰਜ ਕਿਵੇਂ ਸੇਵਾ ਕਰਦਾ ਹੈ, ਅੰਤਰ ਜਾਮੀ ਸਤਿਗੁਰੂ ਜੀ ਨੇ ਅੰਦਰ ਦੀ ਸਾਰੀ ਬਿਰਥਾਂ ਨੂੰ ਜਾਣਿਆ।
ਮੰਜ ਸਿੱਖ ਇਸ ਥਲ ਜੋ ਆਵਾ, ਕਿਆ ਸੋ ਕਰੇ ਕਹਾਂ ਸੋ ਖਾਵਾ।
ਗੁਰੂ ਸਾਹਿਬ ਜੀ ਨੇ ਇੱਕੋ ਦਮ ਅੰਤਰ ਜਾਮੀ ਸਤਿਗੁਰੂ ਜੀ ਨੇ ਕਿਸੇ ਤੋਂ ਪੁੱਛਿਆ, ਭਾਈ ਇੱਥੇ ਇੱਕ ਮੰਜ ਨਾਂ ਦਾ ਸਿੱਖ ਆਇਆ, ਉਹ ਮੰਜ ਨਾਂ ਦਾ ਸਿੱਖ ਕਿਆ ਸੋ ਕਰੇ, ਉਹ ਕੀ ਕਰਦਾ, ਉਹ ਕਿਹੜੀ ਸੇਵਾ ਕਰਦਾ, ਕਿਹੜਾ ਕੰਮ ਇੱਥੇ ਕਰਦਾ, ਕਹਾਂ ਸੋ ਖਾਵਾ, ਤੇ ਜੇ ਸੇਵਾ ਇੱਥੇ ਕਰਦਾ ਤੇ ਉਹ ਖਾਂਦਾ ਕਿੱਥੋਂ। ਦੇਖੋ ਗੁਰੂ ਕੇ ਸਵਾਰੋ ਕਿੱਡੀ ਵੱਡੀ ਪ੍ਰੀਖਿਆ ਤੇ ਮੰਜ ਵੀ ਕਮਾਲ ਦਾ। ਬਸ ਪਾਤਸ਼ਾਹ ਤੇਰੇ ਦਰ ਦੀ ਇੱਕ ਨਜ਼ਰ ਚਾਹੀਦੀ ਏ, ਤੇਰੀ ਸਿੱਖੀ ਚਾਹੀਦੀ ਏ, ਮੈਂ ਹਰ ਇੱਕ ਚੀਜ਼ ਨੂੰ ਆਪਣੇ ਇਸ ਪਿੰਡੇ ਤੇ ਹੰਢਾਉਣ ਵਾਸਤੇ ਤਿਆਰ। ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਉਹ ਮੰਜ ਕਰਦਾ ਕੀ ਹੈ, ਉਹ ਛਕਦਾ ਕਿੱਥੋਂ ਹੈ।
ਇੱਕ ਸਿੱਖ ਨੇ ਬਿਰਤੰਤ ਸੁਣਾਇਓ, ਜਬ ਕੋ ਇਹਾਂ ਸਿੱਖ ਸੋ ਆਇਓ।
ਇੱਕ ਸਿੱਖ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਰਾ ਬਿਰਤਾਂਤ ਸੁਣਾਇਆ। ਕਹਿਣ ਲੱਗਾ, ਮਹਾਰਾਜ ਜਦੋਂ ਦਾ ਉਹ ਸਿੱਖ ਇਸ ਥਾਂ ਤੇ ਆਇਆ ਹੈ।
ਇੰਦਨ ਕੋ ਸਕੇਲ ਬਹੁ ਲਿਆਵੇ, ਲੰਗਰ ਤੇ ਭੋਜਨ ਕੋ ਖਾਵੇ।
ਕਹਿਣ ਲੱਗੇ ਮਹਾਰਾਜ ਉਹ ਜੰਗਲ ਵਿੱਚੋਂ ਇੰਧਣ ਲੱਕੜਾਂ ਇਕੱਠੀਆਂ ਕਰਕੇ ਲਿਆਉਂਦਾ ਤੇ ਜੰਗਲ ਵਿੱਚੋਂ ਲੱਕੜਾਂ ਇਕੱਠੀਆਂ ਕਰਕੇ ਭਾਰ ਬੰਨ ਕੇ ਲਿਆਉਂਦਾ, ਲੰਗਰ ਵਿੱਚ ਪਾਉਂਦਾ ਤੇ ਕਹਿੰਦੇ ਲੰਗਰ ਜਿਹੜਾ ਉਹ ਭੋਜਨ ਜਿਹੜਾ ਉਹ ਲੰਗਰ ਵਿੱਚੋਂ ਛਕਦਾ ਹੈ।
ਭਾਇਓ ਹੁਕਮਾ ਸੇਵਾ ਮਹਿ ਖਾਮੀ, ਕਰਤ ਵਿਗਾਰਨ ਆਪਣੋ ਕਾਮੀ।
ਗੁਰੂ ਜੀ ਨੇ ਹੁਕਮ ਦਿੱਤਾ, ਆ ਜਿਹੜਾ ਹੁਕਮ ਦਿੱਤਾ, ਕਹਿਣ ਲੱਗੇ ਇਹ ਤੇ ਸੇਵਾ ਵਿੱਚ ਹਾਲੀ ਕਚਿਆਈ ਹੈ। ਮੰਜ ਤੇ ਲੈਣ ਆਇਆ ਸਿੱਖੀ, ਮੰਜ ਤੇ ਸਿੱਖੀ ਗ੍ਰਹਿਣ ਕਰਨ ਵਾਸਤੇ ਆਇਆ, ਪਰ ਆ ਤੇ ਸੇਵਾ ਵਿੱਚ ਹਾਲੀ ਬੜੀ ਕਚਿਆਈ ਹੈ, ਉਹਨੇ ਆਪਣਾ ਕੰਮ ਹੀ ਵਿਗਾੜ ਰਿਹਾ, ਸੇਵਾ ਸੁਭ ਨਹੀਂ ਕਰ ਰਿਹਾ, ਆਪਣਾ ਕੰਮ ਵਿਗਾੜ ਰਿਹਾ ਹੈ। ਪਾਤਸ਼ਾਹ ਜੀ ਨੇ ਇਹ ਬਚਨ ਉਸ ਵੇਲੇ ਕਹਿਣਾ ਕੀਤੇ,
ਅਜਿਹੇ ਆਹਾਰ ਮਜੂਰੀ ਸਮ ਹੋਏ, ਤੁਰ ਤੁਰ ਦੈ ਕੀ ਮਲਕੋ ਨਹਿ ਖੋਏ।
ਪਾਤਸ਼ਾਹ ਜੀ ਕਹਿਣ ਲੱਗੇ ਵੀ ਇਹ ਤਾਂ ਕੀ ਹੈ, ਜਿੰਨਾ ਕੰਮ ਕੀਤਾ ਉਹਨਾਂ ਛਕ ਲਿਆ, ਲੱਕੜਾਂ ਦੀ ਇੱਕ ਪੰਡ ਪਾਈ ਲੰਗਰ ਵਿੱਚ ਤੇ ਉਹਨਾਂ ਹੀ ਭੱਜ ਛਕ ਲਿਆ, ਇਹ ਤੇ ਮਜ਼ਦੂਰੀ ਦੀ ਤਰ੍ਹਾਂ ਹੋ ਗਿਆ। ਪ੍ਰੇਮ ਥੋੜੀ ਹੈ, ਇਹ ਕੋਈ ਸੇਵਾ ਥੋੜੀ ਹੈ, ਸੇਵਾ ਵਿੱਚ ਤੇ ਗਵਾਉਣਾ ਹੁੰਦਾ, ਹਾਸਲ ਥੋੜਾ ਕਰਨਾ ਪਰ ਸੇਵਾ ਵਿੱਚ ਤੇ ਆਪਣੇ ਆਪ ਨੂੰ ਗਵਾਉਣਾ। ਤੇ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਕਰਨ ਦੇ ਨਾਲ ਤਾਂ ਜਲਦੀ ਨਾਲ ਮਨ ਦੀ ਮੈਲ ਉਤਰਦੀ ਨਹੀਂ ਹੈ।
ਕਾਹੂ ਅਪਰਤੇ ਭੋਜਨ ਖਾਏ, ਗੁਰ ਲੰਗਰ ਕੀ ਸੇਵ ਕਮਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿਸੇ ਹੋਰ ਥਾਂ ਤੋਂ ਭੋਜਨ ਖਾਵੇ ਤੇ ਗੁਰੂ ਦੇ ਲੰਗਰ ਦੀ ਸੇਵਾ ਰੱਜ ਕੇ ਕਰੇ। ਦੇਖੋ ਸੇਵਾ ਦਾ ਇਹ ਗੁਣ ਗੁਰੂ ਸਾਹਿਬ ਜੀ ਨੇ ਕਿੰਨੇ ਪਿਆਰ ਦੇ ਨਾਲ ਇਹ ਗੱਲ ਸਮਝਾਉਂਦੇ ਨੇ ਵੀ ਜਦੋਂ ਗੁਰੂ ਦੀ ਰਹਿਮਤ ਲੈਣੀ ਹੈ ਤੇ ਕਿੰਨਾ ਨਿੱਕੀਆਂ ਨਿੱਕੀਆਂ ਗੱਲਾਂ ਵੱਲ ਧਿਆਨ ਦੇਣਾ। ਉਸ ਸਿੱਖ ਦਾ ਜੀਵਨ ਸਾਨੂੰ ਦੱਸਦਾ, ਉਹ ਕਹਿੰਦੇ ਲੰਗਰ ਵਿੱਚ ਵੀ ਬੈਠਣਾ ਤੇ ਗੁਰੂ ਕਾ ਲੰਗਰ ਜਾਣ ਕੇ। ਪੁਰਾਣੇ ਸਿੱਖ ਜਾਂ ਲੰਗਰਾਂ ਵਿੱਚ ਇਹ ਮਰਿਆਦਾ ਸੀ ਕਿ ਕਿਸੇ ਨੇ ਜੂਠਾ ਗੁਰੂ ਕਾ ਲੰਗਰ ਦਾ ਪ੍ਰਸ਼ਾਦਾ ਨਹੀਂ ਛੱਡਣਾ। ਪਤਾ ਨਹੀਂ ਕਿੱਡੀ ਕੁ ਮਹਾਨ ਸਿੱਖਾਂ ਦੀ ਕਿਰਤ ਬਿਰਤ ਦੇ ਨਾਲ ਇਸ ਗੁਰੂ ਕੇ ਦਰਬਾਰ ਰਾਹੀਂ ਇਸ ਲੰਗਰ ਵਿੱਚ ਪਹੁੰਚਿਆ ਹੈ ਭੋਜਨ। ਜੂਠਾ ਨਹੀਂ ਛੱਡਣਾ, ਓਨਾ ਲੈਣਾ ਜਿੰਨਾ ਛਕ ਲੈਣਾ ਹੈ। ਫਿਰ ਸਿੱਖਾਂ ਨੇ ਜਿੰਨਾ ਛਕਣਾ ਕਹਿਣਾ, ਪਾਤਸ਼ਾਹ ਕਿਰਪਾ ਕਰਿਓ, ਜਪ ਤਪ ਵੀ ਇੰਨਾ ਕਰਾਇਓ। ਵੈਸੇ ਤੇ ਸਿੱਖ ਦਾ ਗੁਰੂ ਘਰ ਦਾ ਲੰਗਰ ਤੇ ਗੁਰੂ ਦਾ ਹੈ ਹੀ ਹੈ, ਇਹ ਕੋਈ ਸ਼ੱਕ ਨਹੀਂ। ਪਰ ਜਿਹੜਾ ਸਿੱਖ ਹੈ ਉਹਦੇ ਤੇ ਘਰ ਦਾ ਲੰਗਰ ਵੀ ਗੁਰੂ ਦੇ ਘਰ ਦਾ ਲੰਗਰ ਹੀ, ਜਿਹੜਾ ਉਹਦੇ ਘਰ ਪ੍ਰਸ਼ਾਦਾ ਬਣਦਾ ਹੈ ਉਹ ਵੀ ਗੁਰੂ ਕਾ ਲੰਗਰ, ਗੁਰੂ ਦੀ ਦਾਤ ਹੀ ਹੈ ਜਿਹੜੀ ਉਹ ਛੱਕਦਾ ਹੈ। ਤੇ ਜ਼ਿੰਮੇਵਾਰੀ ਬਣਦੀ ਹੈ ਵੀ ਨਹੀਂ ਪਾਤਸ਼ਾਹ, ਜਿੰਨਾ ਮੈਨੂੰ ਤੁਸੀਂ ਛਕਣ ਲਈ ਦਿੱਤਾ ਹੈ ਮੈਂ ਓਨਾ ਹੀ ਜਪ ਤਪ ਕਰਾਂ, ਓਨੀ ਮੇਰੇ ਤੋਂ ਸਿਮਰਨ ਦੀ ਕਮਾਈ ਕਰਾਓ। ਪਰ ਜਿਹੜਾ ਕੱਲਾ ਸਦਾ ਤੇ ਦਿੰਦੇ ਨੇ, ਜਿਹੜਾ ਕੱਲਾ ਦਾਤ ਨਾਲ ਜੁੜ ਜਾਏ, ਦਾਤੇ ਨੂੰ ਭੁੱਲ ਜਾਏ, ਪਾਤਸ਼ਾਹ ਕਹਿਣ ਲੱਗੇ ਨਹੀਂ, ਇਹ ਤਾਂ ਸਿੱਖੀ ਦਾ ਇਹੀ ਤਾਂ ਵਿਗਾੜ ਹੈ। ਕਹਿਣ ਲੱਗੇ ਨਹੀਂ, ਦਾਤੇ ਨੂੰ ਚੇਤੇ ਰੱਖਣਾ, ਦਾਤ ਤੈਨੂੰ ਮਿਲੀ ਏ ਉਹਦਾ ਸ਼ੁਕਰਾਨਾ ਕਰ, ਪਾਤਸ਼ਾਹ ਤੇਰੀ ਬਹੁਤ ਵੱਡੀ ਕਿਰਪਾ, ਮੈਂ ਇੰਨੇ ਯੋਗ ਨਹੀਂ ਸਾਂ ਜਿੰਨੀ ਤੂੰ ਮੇਰੀ ਝੋਲੀ ਭਰ ਦਿੱਤੀ। ਤੇ ਉਸ ਬਰੀਕ ਸਿੱਖੀ ਦੀ, ਖੰਡੇ ਧਾਰ ਸਿੱਖੀ ਦੀ ਵਿਆਖਿਆ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਭਾਈ ਮੰਝ ਦੇ ਪ੍ਰਸੰਗ ਰਾਹੀਂ। ਕਹਿੰਦੇ ਨੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਮੰਝ ਨੂੰ ਕਹੋ ਵੀ ਸੇਵਾ ਤਾਂ ਕਰੇ, ਰੱਜ ਕੇ ਸੇਵਾ ਕਰੇ, ਪਰ ਜਿਹੜਾ ਲੰਗਰ ਛਕਣਾ ਹੈ, ਪ੍ਰਸ਼ਾਦਾ ਛਕਣਾ ਹੈ, ਇਹ ਕਿਧਰੇ ਹੋਰ ਛਕੇ।
ਜਿਤੋ ਆਹਾਰ ਕਹੂੰ ਤੇ ਪਾਵੇ, ਦੇਹ ਅਪਰ ਕੋ ਲੱਗ ਨਿਜ ਖਾਵੇ।
ਕਹਿ ਲਗੇ ਜਿੰਨਾ ਵੀ ਆਹਾਰ ਕਿਸੇ ਥਾਂ ਤੇ ਪਾਵੇ ਉਸ ਵਿੱਚ ਹੋਰਨਾਂ ਨੂੰ ਦੇ ਕੇ ਥੋੜਾ ਜਿਹਾ ਆਪ ਖਾਏ, ਜਿੱਥੋਂ ਵੀ ਛਕਣਾ ਹੈ ਉੱਥੇ ਪਹਿਲਾਂ ਵੰਡ ਕੇ ਫਿਰ ਆਪ ਛਕੇ, ਸੇਵਾ ਕਰੇ ਗੁਰੂ ਦੇ ਘਰ ਦੀ ਲੰਗਰ ਦੀ। ਇਹਨੂੰ ਕਹਿੰਦੇ ਨੇ ਕਰੜੀ ਘਾਲ, ਇਹਨੂੰ ਕਹਿੰਦੇ ਨੇ ਖੰਡੇ ਦੀ ਧਾਰ ਤੇ ਚੱਲਣਾ, ਇਹਨੂੰ ਕਹਿੰਦੇ ਨੇ ਬਾਲ ਤੋਂ ਨਿੱਕੀ ਸੂਖਸ਼ਮ ਸਿੱਖੀ ਨੂੰ ਕਮਾਣਾ। ਉਹ ਕਹਿੰਦੇ ਦੇਖੀ ਤੈਨੂੰ ਗੁਰੂ ਤੇ ਕਿੰਨਾ ਫੇਤ ਹੈ, ਤੇਰਾ ਮਨ ਦੱਸੇਗਾ ਸਾਹਿਬ ਨੇ ਇਸ ਨਾਲ ਹੁਕਮ ਕੀਤਾ।
ਸਿੱਖ ਨੇ ਤਿਸੈ ਹਟਾਇਓ ਤੈਸੇ, ਕਰਨ ਲੱਗਿਓ ਤਿਮ ਕਹਿ ਗੁਰ ਜੈਸੇ।
ਉਸ ਸਿੱਖ ਨੇ ਜਲਦੀ ਨਾਲ ਸਤਿਗੁਰੂ ਜੀ ਦਾ ਵਚਨ ਸੁਣਿਆ ਤੇ ਭਾਈ ਮੰਝ ਜੀ ਨੂੰ ਜਾ ਕੇ ਸਾਰੀ ਗੱਲ ਦੱਸ ਦਿੱਤੀ, ਹਟਾ ਦਿੱਤਾ। ਕਿਹਾ ਭਾਈ ਤੂੰ ਤੇ ਸਿੱਖੀ ਨੂੰ ਕਮਾ ਰਿਹਾ, ਗੁਰੂ ਦੀ ਖੁਸ਼ੀ ਲੈਣ ਵਾਸਤੇ ਆਇਆ। ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਕੀ ਗੱਲ ਬਣੀ ਵੀ ਜਿੰਨਾ ਪਾਇਆ ਜਿੰਨਾ ਕੀਤਾ ਓਨਾ ਛਕ ਲਿਆ, ਤੂੰ ਲੰਗਰ ਵਿੱਚ ਕਹਿੰਦੇ ਲੱਕੜਾਂ ਪਾਨਾ ਪਰ ਲੰਗਰ ਵਿੱਚੋਂ ਹੀ ਪ੍ਰਸ਼ਾਦਾ ਛਕ ਲੈਣਾ, ਉਸ ਸਿੱਖ ਨੇ ਹਟਾਇਆ ਤੇ ਭਾਈ ਮੰਝ ਸਾਹਿਬ ਨੇ ਸੁਣੀ ਗੱਲ ਉਹਦੀ, ਦੋਵੇਂ ਹੱਥ ਜੋੜ ਲਏ, ਆਖਿਆ ਗੁਰਸਿੱਖਾ ਧੰਨ ਹੈ, ਮੈਨੂੰ ਪਤਾ ਨਹੀਂ, ਮੈਂ ਗੁਰੂ ਦੀ ਰਹਿਮਤ ਲੈਣ ਵਾਸਤੇ ਆਇਆ, ਮੈਨੂੰ ਪਤਾ ਨਹੀਂ, ਸਤਿਗੁਰਾਂ ਨੇ ਆਪ ਹੀ ਕਿਰਪਾ ਕੀਤੀ। ਕਹਿਣ ਲੱਗੇ ਜਿਵੇਂ ਗੁਰੂ ਸਾਹਿਬ ਜੀ ਨੇ ਫਰਮਾਇਆ ਸੀ, ਭਾਈ ਮੰਝ ਸਾਹਿਬ ਉਸੇ ਤਰ੍ਹਾਂ ਕੀ ਕਰਨ ਲੱਗੇ।
ਸਿੱਖਣ ਤੇ ਜਾਚੇ ਅਰ ਖਾਏ, ਸਭ ਦਿਨ ਲੰਗਰ ਸੇਵ ਕਮਾਏ।
ਕਹਿਣ ਲੱਗੇ ਭਾਈ ਮੰਝ ਹੁਣ ਕੀ ਕਰਦਾ ਵੀ ਸਿੱਖਾਂ ਤੋਂ ਮੰਗ ਕੇ ਪ੍ਰਸ਼ਾਦਾ ਛਕਦਾ, ਭੋਜਨ ਜਿਹਨਾਂ ਛਕਣਾ ਹੁੰਦਾ, ਔਰ ਸਾਰਾ ਦਿਨ ਲੰਗਰ ਵਿੱਚ ਸੇਵਾ ਕਰਨੀ, ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਛਕਦਾ। ਇਹਦਾ ਅਰਥ ਇਹ ਨੀ ਵੀ ਗੁਰੂ ਲੰਗਰ ਵਿੱਚੋਂ ਪ੍ਰਸ਼ਾਦਾ ਛਕਣ ਤੋਂ ਰੋਕਦੇ ਨੇ, ਨਹੀਂ, ਸਿੱਖੀ ਦੀ ਉਹ ਬਰੀਕ ਜਿਹੜਾ ਸੂਖਮ ਗੱਲ ਹੈ ਗੁਰੂ ਕੇ ਸਾਰੇ ਉਹ ਸਮਝਾਉਂਦੇ ਨੇ। ਭਾਈ ਮੰਝ ਬੜੀ ਕਰੜੀ ਘਾਲ ਘਾਲਦਾ, ਸੇਵਾ ਕਰਦਾ ਸਾਰਾ ਦਿਨ, ਤੇ ਸਿੱਖਾਂ ਤੋਂ ਜਾਚ ਕੇ ਮੰਗ ਕੇ ਪ੍ਰਸ਼ਾਦਾ ਛਕਦਾ ਹੈ।
ਅਲਪ ਆਹਾਰ ਖਾਏ ਦੇ ਆਣ, ਮਨ ਆਪਣੇ ਦਿੜ ਨਿਸ਼ਚੈ ਠਾਣ।
ਸਿੱਖੀ ਨੂੰ ਕਮਾਉਂਦਿਆਂ ਥੋੜਾ ਜਿਹਾ ਭੋਜਨ ਖਾਂਦਾ ਜਿਹਨੇ ਨਾਲ ਸਰੀਰ ਚੱਲੇ, ਔਰ ਉਹ ਵੀ ਦੂਜਿਆਂ ਨੂੰ ਵੰਡ ਕੇ ਛਕਦਾ, ਕਿਉਂਕਿ ਜਦੋਂ ਗੁਰੂ ਕੇ ਸਵਾਰੋ ਜਪ ਤਪ ਕਮਾਈ ਕਰਨੀ ਹੈ, ਇਸ ਰਸਤੇ ਤੇ ਚੱਲਣਾ, ਕੁਦਰਤੀ ਓਨੀ ਸਾਵਧਾਨੀ ਦੀ ਜ਼ਰੂਰਤ ਹੈ। ਥੋੜਾ ਖਾਣਾ, ਅਲਪ ਆਹਾਰ ਜਿਹਨੂੰ ਕਹਿੰਦੇ ਨੇ, ਬਾਣੀ ਵਿੱਚ ਵੀ ਅਸੀਂ ਪੜ੍ਹਦੇ ਹਾਂ, ਉਹ ਕਹਿੰਦੇ ਨੇ ਬਈ ਭਗਤਾਂ ਦੀ, ਰੱਬ ਦੇ ਪਿਆਰਿਆਂ ਦੀ, ਇਸ ਮਾਰਗ ਤੇ ਚੱਲਣ ਵਾਲਿਆਂ ਦੀ ਚਾਲ ਹੀ ਨਿਰਾਲੀ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਇਹ ਉਹ ਮਾਰਗ ਹੈ। ਉਹ ਬਿਖਮ ਮਾਰਗ ਕਿਹੜਾ ਹੈ? ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਜਦੋਂ ਉਹਦੀ ਖੁਸ਼ੀ ਲੈਣੀ ਹੈ ਤੇ ਜ਼ਬਾਨ ਨੂੰ ਵੀ ਓਨਾ ਹੀ ਸੰਕੋਚਣਾ ਹੈ ਕਿ ਜਾਣੇ ਅਣਜਾਣੇ ਮੇਰੇ ਤੋਂ ਗੁਰੂ ਦੇ ਬੋਲ ਹੀ ਨਿਕਲਣ, ਮੈਂ ਸਿਮਰਨ ਹੀ ਕਰਾਂ, ਮੈਂ ਬਾਣੀ ਵੀ ਪੜ੍ਹਾਂ, ਕਿਤੇ ਇਸ ਜ਼ਬਾਨ ਤੋਂ ਕਿਧਰੇ ਨਿੰਦਿਆ ਚੁਗਲੀ ਤਾਂ ਕੋਈ ਬੋਲ ਨਾ ਨਿਕਲ ਜਾਏ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਇਸ ਰਸਤੇ ਤੇ ਚੱਲਣਾ, ਇਹਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ। ਉਹ ਕਹਿੰਦੇ ਨੇ ਜਿਹੜੇ ਸਾਧਨਾ ਕਰਦੇ ਨੇ, ਜਿਨ੍ਹਾਂ ਦੇ ਮਨ ਵਿੱਚ ਉਹਦੇ ਦਰ ਤੱਕ ਪਹੁੰਚਣ ਦਾ ਸ਼ੌਂਕ ਤੇ ਚਾਹ ਹੈ, ਜਿਹੜੇ ਉਹਦੀ ਖੁਸ਼ੀ ਲੈਣਾ ਚਾਹੁੰਦੇ ਨੇ, ਕਹਿੰਦੇ ਉਹਨਾਂ ਦਾ ਖਾਣਾ ਵੀ ਥੋੜਾ ਹੋ ਜਾਂਦਾ, ਉਹਨਾਂ ਦੀ ਸੌਣਾ ਵੀ ਥੋੜਾ ਹੋ ਜਾਂਦਾ। ਅਲਪ ਆਹਾਰ ਸੁਲਪ ਸੀ ਨਿੰਦਰਾ, ਬੜੀ ਥੋੜੀ ਜਿਹੀ ਨੀਂਦ ਤੇ ਥੋੜਾ ਜਿਹਾ ਛਕਣਾ ਵੀ ਜਿਹਦੇ ਨਾਲ ਕੇਵਲ ਸਰੀਰ ਚੱਲ ਲੈ। ਉਸ ਜਪ ਤਪ ਸਿਮਰਨ ਵਾਸਤੇ, ਉਹਦੀ ਰਹਿਮਤ ਵਾਸਤੇ ਜਿਉਂਦੇ ਨੇ, ਖਾਣ ਵਾਸਤੇ ਨਹੀਂ ਜਿਉਂਦੇ। ਬਤਾਤ ਵਿੱਚ ਬੰਦਾ ਖਾਣ ਵਾਸਤੇ ਜਿਉਂਦਾ ਹੈ। ਪਾਤਸ਼ਾਹ ਕਹਿਣ ਲੱਗੇ ਖਾਣਾ ਤੇ ਸਿਮਰਨ ਵਾਸਤੇ ਸੀ, ਭੋਜਨ ਤਾਂ ਗ੍ਰਹਿਣ ਕੇਵਲ ਭਜਨ ਬੰਦਗੀ ਕਰਨ ਵਾਸਤੇ, ਸਰੀਰ ਚੱਲਦਾ ਰਹੇ ਇਸ ਕਰਕੇ ਕਰਨਾ ਸੀ, ਪਰ ਤੂੰ ਤਾਂ ਛਕਣ ਵਾਸਤੇ ਹੀ ਆਪਣਾ ਜੀਵਨ ਨਿਰਭਰ ਕਰ ਲਿਆ। ਤਾਂ ਹੀ ਤੇ ਉਹਨਾਂ ਨੇ ਫਿਰ ਇਸ ਜੀਵਨ ਬਾਰੇ ਬਚਨ ਕਹਿੰਦੇ ਨੇ, ਸੌ ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ, ਸਿਫਤ ਸਲਾਹਨ ਛੱਡ ਕੇ ਕਰੰਗੀ ਲੱਗਾ ਹੰਸ। ਕਰੰਗੀ ਦਾ ਮਤਲਬ ਇਸ ਕਰੰਗ ਸਰੀਰ ਦੇ ਰਸਾਂ ਕਸਾਂ ਵਿੱਚ ਵੀ ਵਿੱਚ ਹੀ ਹੰਸ ਲੱਗ ਗਿਆ। ਇਸ ਹੰਸ ਨੇ ਤੇ ਨਾਮ ਜਪਣਾ ਸੀ, ਇਹਨੇ ਤੇ ਰੱਬ ਦੇ ਮਾਰਗ ਤੇ ਚੱਲਣਾ ਸੀ, ਬਾਣੀ ਪੜ੍ਹਨੀ ਸੀ, ਸੇਵਾ ਕਰਨੀ ਸੀ, ਪਰ ਇਹ ਤੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਸਤਿਗੁਰੂ ਕਹਿਣ ਲੱਗੇ ਕਰੰਗੀ ਲੱਗਾ ਹੰਸ, ਤੇ ਅੱਗੇ ਬਚਨ ਕਹਿੰਦੇ ਫਿੱਟ ਅਵੇਹਿਆ ਜੀਵਿਆ, ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ। ਇਸ ਜੀਵਨ ਨੂੰ ਕਹਿੰਦੇ ਕੀ ਕਹੀਏ ਜਿਹਨੇ ਸਿਰਫ ਖਾਣਾ ਕੀ ਸਿੱਖਿਆ। ਪਾਤਸ਼ਾਹ ਜੀ ਨੇ ਸਿੱਖੀ ਦਾ ਇਹ ਗੁਣ ਸਮਝਾਇਆ, ਕਹਿਣਗੇ ਉਹ ਲੋਕ ਬਹੁਤ ਥੋੜਾ ਖਾਂਦੇ ਨੇ, ਬਹੁਤ ਥੋੜਾ ਸੌਂਦੇ ਨੇ। ਦਇਆ ਤੇ ਸ਼ਿਮਾ ਉਹਨਾਂ ਦੇ ਤਨ ਦੀ ਪ੍ਰੀਤ ਹੈ, ਕਿਸੇ ਨੂੰ ਮਾਫ ਕਰਨਾ ਇਹ ਉਹਨਾਂ ਦਾ ਗੁਣ ਹੋਇਆ ਕਰਦਾ। ਦੂਜੇ ਤੇ ਦਇਆ ਕਰਨਾ ਇਹ ਉਹਨਾਂ ਦਾ ਗੁਣ ਹੈ, ਰੱਬ ਆਉਂਦਾ ਹੀ ਉੱਥੇ ਹੈ। ਇੱਕ ਗੱਲ ਚੇਤੇ ਰੱਖਿਓ, ਪਾਤਸ਼ਾਹ ਕਹਿੰਦੇ ਰੱਬ ਨੂੰ ਮਿਲਣਾ ਤੇ ਚਾਹਨਾ ਹੈ, ਰੱਬ ਨੂੰ ਤੂੰ ਲਿਆਉਣਾ ਤੇ ਚਾਹਨਾ ਆਪਣੇ ਕੋਲ, ਪਰ ਤੇਰੀ ਸੇਜਾ ਤਿਆਰ ਨਹੀਂ। ਔਗਣਾ ਤੇ ਕਿੱਥੇ ਬੈਠੇ, ਗੁਣਾਂ ਤੇ ਉਹਨੇ ਆਉਣਾ। ਤੋ ਭਾਈ ਮੰਝ ਸਹਿਬ, ਉਹ ਹਰ ਇੱਕ ਬਚਨ ਸਤਿਗੁਰੂ ਦਾ ਕੁਮਾਰ ਹੈ ਨੇ, ਜਿਹੜਾ ਬਚਨ ਨਾਲ ਜੀਵਨ ਸਫਲਾ ਹੋਣਾ, ਕਿਉਂਕਿ ਗੁਰੂ ਦਾ ਹਰ ਬਚਨ ਜੀਵਨ ਨੂੰ ਸਫਲਾ ਕਰਨ ਵਾਸਤੇ ਸਤਿਗੁਰੂ ਕਰਦੇ ਨੇ। ਉਸੇ ਤਰ੍ਹਾਂ ਕਰਨ ਲੱਗਾ, ਸਿੱਖਾਂ ਤੋਂ ਲੈ ਕੇ ਸਕਦਾ, ਪਹਿਲਾਂ ਦੂਜੇ ਨੂੰ ਸਿਖਾਉਂਦਾ ਹੈ, ਬਾਅਦ ਵਿੱਚ ਆਪ ਸਕਦਾ ਹੈ।
ਭਇਓ ਸਰੀਰਾ ਸੋ ਦੁਰਬਲ ਛੀਨਾ, ਗੁਰ ਕੋ ਪ੍ਰੇਮ ਹਿਰਦੈ ਡਿੱਡ ਪੀਨਾ।
ਕਹਿੰਦੇ ਨੇ ਸਾਰਾ ਦਿਨ ਸੇਵਾ ਵੀ ਕਰਦਾ ਤੇ ਥੋੜਾ ਜਿਹਾ ਛਕਣਾ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਲੋੜ ਮੁਤਾਬਕ ਖਾਣਾ। ਇਸ ਤਰ੍ਹਾਂ ਖਾਂਦਿਆਂ ਕਹਿੰਦੇ ਜਿਹੜਾ ਸਰੀਰ ਸੀ ਦੁਰਬਲ ਹੋ ਗਿਆ, ਕਮਜ਼ੋਰ ਹੋ ਗਿਆ, ਪਰ ਅੰਦਰ ਜਿਹੜਾ ਹੈ ਉਹ ਪ੍ਰੇਮ ਰੱਬ ਦਾ, ਗੁਰੂ ਦਾ ਪ੍ਰੇਮ ਜਿਹੜਾ ਉਹ ਬੜਾ ਦ੍ਰਿੜ ਹੈ, ਉਹ ਪ੍ਰਬਲ ਹੋ ਗਿਆ। ਸਰੀਰ ਕਮਜ਼ੋਰ ਹੋ ਗਿਆ, ਪਰ ਗੁਰੂ ਲਈ ਮਨ ਵਿੱਚ ਜਿਹੜਾ ਪ੍ਰੇਮ ਹੈ ਉਹ ਬੜਾ ਤਕੜਾ ਹੋ ਗਿਆ, ਵੀ ਗੁਰੂ ਸਾਹਿਬ ਮੇਰੇ ਤੇ ਕਿਰਪਾ ਕਰਨਗੇ।
ਇੱਕ ਦਿਨ ਸਤਿਗੁਰ ਨਿਕਟ ਬੁਲਾਵਾ, ਬਹੁ ਪ੍ਰਕਾਰ ਤੇ ਤੇ ਸਮਝਾਵਾ।
ਇੱਕ ਦਿਨ ਗਰੀਬ ਨਵਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਭਾਈ ਮੰਝ ਸਾਹਿਬ ਇਸ ਤਰ੍ਹਾਂ ਘਾਲਣਾ ਘਾਲਦੇ ਨੇ ਪੈ, ਤੇ ਇੱਕ ਦਿਨ ਦਿਆਲੂ ਸਤਿਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਭਾਈ ਮੰਝ ਸਾਹਿਬ ਨੂੰ ਆਪਣੇ ਕੋਲ ਬੁਲਾ ਲਿਆ, ਤੇ ਕੋਲ ਬੁਲਾ ਕੇ ਬੜੇ ਢੰਗ ਨਾਲ, ਬੜੇ ਤਰੀਕੇ ਨਾਲ ਪਾਤਸ਼ਾਹ ਜੀ ਨੇ ਸਮਝਾਣਾ ਕੀਤਾ।
ਤੈਂ ਆਪਣੀ ਸਭ ਵਸਤ ਗਵਾਈ, ਮਹਿਖੀ ਧੇਨ ਲੁੱਟੀ ਸਮੁਦਾਈ।
ਪਾਤਸ਼ਾਹ ਜੀ ਕਹਿਣ ਲੱਗੇ, ਓ ਮੰਝ, ਤੂੰ ਆਪਣੀਆਂ ਸਾਰੀਆਂ ਵਸਤੂਆਂ ਗਵਾ ਦਿੱਤੀਆਂ, ਤੇਰੇ ਘਰ ਦਾ ਧਨ ਵੀ ਚਲਾ ਗਿਆ, ਗਾਵਾਂ ਮੱਝਾਂ ਵੀ ਚਲੀਆਂ ਗਈਆਂ, ਸਭ ਕੁਝ ਲੁੱਟਿਆ ਗਿਆ ਤੇਰਾ, ਤੇਰੇ ਘਰ ਤੇ ਕੱਖ ਵੀ ਨਹੀਂ ਰਹਿ ਗਿਆ।
ਸਰਬ ਸ਼ਰੀਕਣਾ ਨਿੰਦ ਉਚਾਰੀ, ਇਨ ਸਰਵਰ ਕੀ ਮਨਤ ਵਿਸਾਰੀ।
ਕਹਿ ਕੇ ਸਾਰੇ ਸ਼ਰੀਕਾਂ ਨੇ ਤੇਰੀ ਨਿੰਦਿਆ ਵੀ ਕੀਤੀ ਹੈ, ਤੇ ਸਾਰਿਆਂ ਨੇ ਇਹ ਵੀ ਗੱਲ ਕਹੀ ਹੈ ਵੀ ਇਹਨੇ ਸਖੀ ਸਰਵਰ ਦੀ ਜਿਹੜੀ ਮਾਨਤਾ ਹੈ, ਜਿਹੜੀ ਪੂਜਾ ਹੈ, ਉਹ ਭੁਲਾ ਦਿੱਤਾ ਹੈ।
ਤਾਹੋ ਮੁਕਾਮ ਕਾਮ ਕੇ ਬੁਰੋ, ਸੋ ਅਬ ਇਸਕੇ ਗਰਮ ਹੈ ਪਰੋ।
ਕਹਿਣ ਲੱਗੇ ਬਈ ਉਹਦਾ, ਲੋਕਾਂ ਨੇ ਕਿਹਾ ਵੀ ਇਹਨੇ ਸਖੀ ਸਰਵਰ ਦਾ ਮੁਕਾਮ, ਉਹਦੀ ਸਮਾਧ ਢਾ ਦਿੱਤੀ ਹੈ, ਤੇ ਤਾਂ ਕਰਕੇ ਇਹਦਾ ਸਾਰਾ ਕੰਮ ਵਿਗੜ ਗਿਆ। ਉਹ ਜਿਹੜਾ ਸਖੀ ਸਰਵਰ ਸੀ ਇਹਦੇ ਗਲ ਪੈ ਗਿਆ, ਉਹਨੇ ਇਹਦਾ ਸਾਰਾ ਸਾਜੋ ਸਮਾਨ ਖਤਮ ਕਰ ਦਿੱਤਾ ਹੈ।
ਖੀਨ ਪਦਾਰਥ ਕਰਕੇ ਹੋਏ, ਦੁੱਖ ਪਾਇਓ ਕਰ ਉਜਰ ਜੋਏ।
ਪਾਤਸ਼ਾਹ ਜੀ ਕਹਿਣ ਲੱਗੇ, ਤੇਰੇ ਘਰ ਦੇ ਸਾਰੇ ਪਦਾਰਥ ਨਸ਼ਟ ਹੋ ਗਏ ਨੇ, ਤੈਨੂੰ ਦੁੱਖ ਪਾਇਓ ਕਰ ਉਜਰ ਜੋਏ। ਜਿਨ੍ਹਾਂ ਦੇ ਘਰ ਉਜੜ ਜਾਣ ਮੰਝ, ਉਹ ਦੁਖੀ ਹੁੰਦੇ ਨੇ, ਤੇਰਾ ਘਰ ਵੀ ਉਜੜ ਗਿਆ ਹੈ।
ਜਾਏ ਉਪਾਏ ਕਰੋ ਅਬ ਕੋਈ, ਕਹਿ ਨਿਜ ਪੀਰ ਮਾਨੀਏ ਸੋਈ।
ਅੱਜ ਸਤਿਗੁਰੂ ਟਣਕਾ ਰਹੇ ਨੇ, ਦੇਖਿਓ ਹੁਣ ਪਾਤਸ਼ਾਹ ਜੀ ਕਹਿਣ ਲੱਗੇ, ਉਹ ਤੇਰਾ ਸਾਰਾ ਕੁਝ ਉਜੜ ਗਿਆ, ਕੁਛ ਨੀ ਰਿਹਾ, ਤੇ ਤੂੰ ਹੁਣ ਅੰਜ ਕਰ, ਜਾ ਕੇ ਕੋਈ ਉਪਾਅ ਕਰ, ਆਪਣੇ ਘਰ ਚਲਾ ਜਾ, ਤੇ ਜਾ ਕੇ ਕੋਈ ਉਪਾਅ ਕਰ, ਤੇ ਮੈਂ ਤੈਨੂੰ ਕਹਿਣਾ ਵੀ ਜਿਵੇਂ ਪਿੰਡ ਦੇ ਲੋਕਾਂ ਨੇ ਕਿਹਾ ਵੀ ਹੋ ਸਕਦਾ ਹੈ ਜਿਹੜਾ ਸਖੀ ਸਰਵਰੀ ਤੇਰੇ ਤੇ ਨਾਰਾਜ਼ ਨਾ ਹੋ ਗਿਆ ਹੋਵੇ, ਤੇ ਕਹਿੰਦੇ ਨਿੱਜ ਕਹਿ ਨਿੱਜ ਪੀਰ ਮਾਨੀਏ ਸੋਈ, ਜਾਂ ਜਾ ਕੇ ਕੋਈ ਉਪਾਅ ਕਰ, ਤੇ ਆਪਣੇ ਉਸ ਪੀਰ ਨੂੰ ਜਾ ਕੇ ਫਿਰ ਮਨਾ, ਜੇ ਤੇਰਾ ਕਿਧਰੇ ਉਜੜਿਆ ਘਰ ਵਾਪਸ ਕਰ ਦੇਵੇ। ਪਾਤਸ਼ਾਹ ਜੀ ਨੇ ਅੱਜ ਟਣਕਾਇਆ, ਮੰਝ ਜਾ ਵਾਪਸ ਚਲਾ ਜਾ, ਕਿਉਂਕਿ ਜਿਨ੍ਹਾਂ ਦੇ ਘਰ ਉਜੜ ਜਾਣ ਉਹਨਾਂ ਨੂੰ ਕਦੀ ਸੁੱਖ ਨਹੀਂ ਮਿਲਦਾ ਹੈ।
ਸੁਣ ਕੇ ਹਾਥ ਜੋਰ ਤਬ ਕਹਿਓ, ਸਤ ਨਾਮ ਧਨ ਮੈਂ ਸ਼ੁਭ ਲਹਿਓ।
ਇਹ ਗੱਲ ਉਸ ਭਾਈ ਮੰਝ ਸਾਹਿਬ ਨੇ ਜਦੋਂ ਸਤਿਗੁਰਾਂ ਦੇ ਬਚਨ ਸੁਣੇ, ਤੇ ਬਚਨ ਸੁਣ ਕੇ ਹੱਥ ਜੋੜ ਲਏ, ਪਾਤਸ਼ਾਹ ਮੈਂ ਤੇ ਪਹਿਲੇ ਦਿਨ ਤੋਂ ਤੁਹਾਡੇ ਦਰ ਤੋਂ ਸਤ ਨਾਮ ਦਾ ਧਨ ਪ੍ਰਾਪਤ ਕਰ ਲਿਆ, ਮੈਂ ਝੋਲੀ ਅੱਡੀ ਤੁਸਾਂ ਨੇ ਮੈਨੂੰ ਸਤ ਨਾਮ ਦਾ ਧਨ ਦਿੱਤਾ।
ਹਾਕਮ ਲੈ ਨਾ ਚੋਰਿਓ ਜਾਏ, ਜਲ ਮੈਂ ਗਲੈ ਨਾ ਅਗਨ ਜਲਾਏ।
ਪਾਤਸ਼ਾਹ ਕੌਣ ਕਹਿੰਦਾ ਮੇਰਾ ਘਰ ਉਜੜਿਆ? ਤੁਸੀਂ ਆਖਦੇ ਤੁਸੀਂ, ਤੁਹਾਡੇ ਕਹਿਣ ਵਿੱਚ ਕੋਈ ਰਮਜ ਹੈ, ਕੋਈ ਤੁਹਾਡੀ ਆਪਣੀ ਖੇਡ ਹੈ। ਪਾਤਸ਼ਾਹ ਅਸਲ ਵਿੱਚ ਤੁਸਾਂ ਨੇ ਮੈਨੂੰ ਧਨ ਹੀ ਐਸਾ ਦਿੱਤਾ ਹੈ ਜਿਹਨੂੰ ਨਾ ਤੇ ਕੋਈ ਰਾਜਾ ਉਸ ਨੂੰ ਚੁਰਾ ਸਕਦਾ, ਨਾ ਰਾਜਾ ਕੋਈ ਲੈ ਸਕਦਾ, ਨਾ ਉਹਨੂੰ ਚੋਰ ਚੁਰਾ ਸਕਦਾ, ਨਾ ਉਹਨੂੰ ਅੱਗ ਸਾੜ ਸਕਦੀ, ਨਾ ਉਹ ਪਾਣੀ ਵਿੱਚ ਡੁੱਬ ਸਕਦਾ। ਉਹ ਕਿਹੜਾ ਨਾਮ ਦਾ ਧਨ? ਬਾਣੀ ਵਿੱਚ ਬਚਨ ਆਉਂਦਾ ਨਾ, ਹੋਰ ਸਾਰੇ ਧਨ ਦਾ ਖਤਰਾ ਬਣਿਆ ਰਹਿੰਦਾ। ਬੰਦਾ 4% ਇਕੱਠੇ ਕਰ ਲਵੇ, ਉਹਨੂੰ ਬਾਦਸ਼ਾਹ ਲੋਕ ਵੀ ਟੈਕਸ ਵਗੈਰਾ ਲਗਾ ਕੇ ਲੈ ਸਕਦੇ ਨੇ, ਚੋਰ ਵੀ ਚਰਾ ਸਕਦਾ, ਗੁਰੂ ਕੇ ਸਵਾਰੂ ਅੱਗ ਵਿੱਚ ਵੀ ਸੜ ਸਕਦਾ, ਪਾਣੀ ਵਿੱਚ ਵੀ ਰੁੜ ਸਕਦਾ। ਪਰ ਇੱਕ ਨਾਮ ਦਾ ਧਨ ਐਸਾ ਜਿਹੜਾ ਗੁਰੂ ਕੇ ਸਵਾਰੂ ਜਿਨ੍ਹਾਂ ਉੱਤੇ ਨਾ ਪਾਣੀ ਦਾ, ਨਾ ਅੱਗ ਦਾ, ਨਾ ਚੋਰ ਦਾ, ਨਾ ਹਾਕਮ ਦਾ, ਕਿਸੇ ਦਾ ਕੋਈ ਵੀ ਤਾਕਤ ਨਹੀਂ ਬਣਦੀ, ਕੋਈ ਵੀ ਉੱਥੋਂ ਤੱਕ ਪਹੁੰਚ ਨਹੀਂ ਸਕਦਾ। ਅਗਨ ਨਾ ਦਹੈ ਪਵਨ ਨਹੀਂ ਮਗਨੈ, ਤਸਕਰ ਨੇਰ ਨਾ ਆਵੈ, ਰਾਮ ਨਾਮ ਧਨ ਕਰ ਸੰਚੌਨੀ, ਸੋ ਧਨ ਕਦੇ ਨਾ ਜਾਵੈ। ਕਹਿਣ ਲੱਗੇ ਬੰਦਿਆ, ਜਿਸ ਧਨ ਨੂੰ ਚੋਰ ਚੁਰਾ ਨਹੀਂ ਸਕਦੇ, ਅੱਗ ਸਾੜ ਨਹੀਂ ਸਕਦੀ, ਤੂੰ ਉਸ ਧਨ ਨੂੰ ਇਕੱਠਿਆ ਕਰ ਜਿਨੇ ਕਿਧਰੇ ਨਹੀਂ ਜਾਣਾ, ਤੇ ਤੇਰੇ ਸਰੀਰ ਛੱਡਣ ਤੋਂ ਬਾਅਦ ਵੀ ਜਿਸ ਨਾਮ ਧਨ ਨੇ ਤੇਰੇ ਨਾਲ ਜਾਣਾ। ਇਹ ਉਸ ਧਨ ਦਾ ਜ਼ਿਕਰ ਕਰਦੇ ਨੇ। ਭਾਈ ਮੰਝ ਸਾਹਿਬ ਕਹਿਣ ਲੱਗੇ, ਪਾਤਸ਼ਾਹ ਤੁਸਾਂ ਨੇ ਬਹੁਤ ਕਿਰਪਾ ਕੀਤੀ, ਮੈਨੂੰ ਉਹ ਧਨ ਦਿੱਤਾ ਜਿਸ ਧਨ ਦੇ ਨਾਲ ਮੈਂ ਹਮੇਸ਼ਾ ਮਾਲਾ ਮਾਲ ਹਾਂ।
ਬੰਟੇ ਬਹੁਤ ਨਿਖੂਟੇ ਨਾਹੀ, ਕਰੇ ਸਹਾਏ ਮਰਨ ਦੁੱਖ ਮਾਹੀ।
ਕਹਿ ਲੱਗੇ ਮਹਾਰਾਜ, ਜਿਹੜਾ ਤੁਸੀਂ ਮੈਨੂੰ ਨਾਮ ਦਾ ਧਨ, ਸਤਨਾਮ ਦਾ ਧਨ ਦਿੱਤਾ ਨਾ, ਇਹਨੂੰ ਜਿੰਨਾ ਵੰਡੀਏ ਮੁੱਕਦਾ ਨਹੀਂ, ਸਗੋਂ ਵੱਧਦਾ ਹੀ। ਇਹਦੀ ਖਾਸੀਅਤ ਇਹ ਹੈ। ਹੋਰ ਹਰ ਧਨ ਜਿਹੜੇ ਨੇ, ਸਿਆਣੇ ਕਹਿੰਦੇ ਨੇ ਖੂਹ ਵੀ ਭਰੇ ਖਾਲੀ ਹੋ ਜਾਂਦੇ ਨੇ, ਪਰ ਨਾਮ ਦਾ ਧਨ ਐਸਾ ਜਿੰਨਾ ਵੰਡੀਏ ਉਹਨਾਂ ਮੁੱਕਦਾ ਨਹੀਂ, ਸਗੋਂ ਵੱਧਦਾ। ਗੁਰੂ ਸਾਹਿਬ ਜੀ ਨੇ ਤਾਂ ਹੀ ਉਪਦੇਸ਼ ਦਿੱਤਾ ਹੈ, ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾ। ਕਹਿੰਦੇ ਰਲ ਮਿਲ ਕੇ ਖਾਓ ਖਰਚੋ, ਇਹ ਧਨ ਦੀ ਕਦੀ ਤੋਟ ਨਹੀਂ ਆਵੇਗੀ, ਇਹ ਵੱਧਦਾ ਜਾਏਗਾ। ਸਾਹਿਬ ਦੇ ਬਚਨ ਕੀਤਾ ਨਾ, ਇਸ ਧਨੇ ਕਾ ਤੋਟਾ ਕਦੇ ਨਾ ਆਵੇ, ਜਮ ਜਾਗਾਤੀ ਡੰਡ ਨਾ ਲਗਾਏ। ਇਸ ਧਨ ਦਾ ਕਦੀ ਤੋਟਾ ਨਹੀਂ ਆਉਂਦਾ। ਕਹਿ ਲੱਗੇ ਪਾਤਸ਼ਾਹ, ਤੁਸਾਂ ਮੈਨੂੰ ਕਿਰਪਾ ਕੀਤੀ ਵੀ ਇਹ ਧਨ ਦਿੱਤਾ, ਵੰਡਿਆ ਵੱਧਦਾ ਘਟਦਾ ਨਹੀਂ। ਦੂਸਰੀ ਇਹਦੀ ਖਾਸੀਅਤ ਇਹ ਹੈ, ਕਰੇ ਸਹਾਏ, ਇਹ ਸਹਾਇਤਾ ਕਰਦਾ। ਕਦੋਂ? ਮਰਨ ਦੁੱਖ ਮਾਹੀ, ਜਦੋਂ ਬੰਦਾ ਮਰ ਜਾਂਦਾ ਉਦੋਂ ਸਰੀਰ ਵੀ ਇੱਥੇ ਰਹਿ ਗਿਆ, ਜੋ ਇਸ ਸਰੀਰ ਨਾਲ ਕਮਾਇਆ ਉਹ ਵੀ ਇੱਥੇ ਰਹਿ ਗਿਆ, ਮਹਿਲ ਮਾੜੀਆਂ ਕੋਠੀਆਂ ਕਾਰਾਂ ਜਾਇਦਾਦਾਂ ਸਭ ਕੁਝ ਇੱਥੇ ਰਹਿ ਗਿਆ। ਤੇ ਜਿਸ ਸਰੀਰ ਇਸ ਨਾਲ ਜੇ ਨਾਮ ਜਪਿਆ ਤੇ ਉਹ ਨਾਮ ਫਿਰ ਅੱਗੇ ਨਾਲ ਗਿਆ। ਇਸ ਧਨ ਦੀ ਪਾਤਸ਼ਾਹ ਜੀ ਇਹ ਖਾਸੀਅਤ ਹੈ, ਤੁਸਾਂ ਨੇ ਕਿਰਪਾ ਕੀਤੀ ਵੀ ਮੈਨੂੰ ਤੁਸਾਂ ਨੇ ਉਹ ਧਨ ਦਿੱਤਾ ਹੈ।
ਸੋ ਮੈਂ ਇਸ ਦੇ ਨਾਰ ਦਾ ਸੰਭਾਰੋ, ਪਛਤਾਵ ਹੋ ਬੈ ਬਹੁਤ ਵਿਸਾਰੋ।
ਕਹਿ ਲੱਗੇ ਮਹਾਰਾਜ ਜੀਓ, ਮੈਂ ਇਸ ਨਾਮ ਨੂੰ ਤੁਹਾਡੀ ਕਿਰਪਾ ਸਦਕਾ ਹਿਰਦੇ ਵਿੱਚ ਸੰਭਾਲਿਆ ਹੋਇਆ, ਹਿਰਦੇ ਵਿੱਚ ਸੰਭਾਲਿਆ ਹੋਇਆ, ਮੈਂ ਕਦੀ ਪਛਤਾਉਂਦਾ ਨਹੀਂ ਕਿ ਜੇ ਮੇਰਾ ਘਰ ਉਜੜਿਆ। ਪਛਤਾਉਂਦਾ ਇਸ ਗੱਲੇ ਆ ਬਈ ਮਨਾ ਇੰਨਾ ਚਿਰ ਤੱਕ ਇਸ ਨਾਮ ਤੋਂ ਬਿਨਾਂ ਤੂੰ ਜ਼ਿੰਦਗੀ ਕੱਟ ਕਿਵੇਂ ਲਈ, ਜਿਹੜੇ ਸਵਾਸ ਤੇਰੇ ਇਹਦੇ ਨਾਮ ਤੋਂ ਬਿਨਾਂ ਨਿਕਲ ਗਏ ਉਹ ਕਿਉਂ ਨਿਕਲ ਗਏ? ਇੰਨਾ ਆਨੰਦ ਇਸ ਨਾਮ ਵਿੱਚ, ਇੰਨਾ ਰਸ ਇਸ ਧਨ ਵਿੱਚ, ਤੇ ਤੂੰ ਇੰਨਾ ਵਕਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣ ਤੋਂ ਪਹਿਲਾਂ ਦਾ ਜਿਹੜਾ ਵਕਤ ਹੈ ਪਾਤਸ਼ਾਹ ਮੈਂ ਉਸ ਵਕਤ ਤੇ ਪਛਤਾਨਾ ਵੀ ਮੈਂ ਪਹਿਲਾਂ ਕਿਉਂ ਨਾ ਤੁਹਾਡੇ ਚਰਨਾਂ ਵਿੱਚ ਆ ਗਿਆ, ਮੈਨੂੰ ਪਹਿਲਾਂ ਕਿਉਂ ਨਾ ਤੁਸਾਂ ਨੇ ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਦਿੱਤੀ।
ਹਿਮ ਕਹਿ ਬੰਦਨ ਕਰ ਤਬ ਗਯੋ, ਸੇਵਾ ਵਿਖੇ ਜਾਏ ਮਨ ਦਯੋ।
ਸਤਿਗੁਰੂ ਜੀ ਮੁਸਕਰਾਏ, ਭਾਈ ਮਾਂਝ ਸਾਹਿਬ ਇਸ ਤਰ੍ਹਾਂ ਕਹਿ ਕੇ ਸਤਿਗੁਰਾਂ ਨੂੰ ਵੰਦਨਾ ਕੀਤੇ, ਨਮਸਕਾਰ ਕੀਤੇ ਤੇ ਨਮਸਕਾਰ ਕਰਕੇ ਜਾ ਕੇ ਸੇਵਾ ਕਰਨ ਲੱਗ ਪਏ। ਸੇਵਾ ਵਿੱਚ ਆਪਣਾ ਮਨ ਲਾ ਦਿੱਤਾ, ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੀਸ ਝੁਕਾਇਆ।
ਕਾਸ਼ਟਾ ਸ਼ੁਸ਼ਕ ਪਹਾੜ ਕੋ ਲਿਆਵੇ, ਸਭ ਲੰਗਰ ਕੀ ਕਾਰ ਚਲਾਵੇ।
ਕਹਿੰਦੇ ਭਾਈ ਮੰਝ ਰੋਜ਼ ਸੁੱਕੇ ਬਾਲਣ ਦੀ ਗੰਡ ਭਰ ਕੇ ਲਿਆਉਂਦਾ, ਪੰਡ ਬੰਨ ਕੇ ਲਿਆਉਂਦਾ ਤੇ ਲਿਆ ਕੇ ਲੰਗਰ ਦੀ ਸਕਾਰ ਵਿੱਚ ਸੇਵਾ ਵਿੱਚ ਪਾ ਦਿੰਦਾ ਹੈ।
ਇੱਕ ਦਿਨ ਬਹਿਰ ਗਯੋ ਹਿਤਦਾਰ, ਬੀਨ ਬੀਨ ਕਰ ਬੰਦਿਓ ਭਾਰ।
ਇੱਕ ਦਿਨ ਭਾਈ ਮੰਝ ਕਹਿੰਦੇ ਇਸ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਬਾਹਰ ਗਿਆ ਬੜੇ ਪਿਆਰ ਦੇ ਨਾਲ, ਕਿਉਂਕਿ ਇਕੱਲੀ ਸੇਵਾ ਹੀ ਨਹੀਂ ਕਰਦਾ ਅੰਦਰ ਸਿਮਰਨ ਨਾਲ ਵੀ ਜੁੜਿਆ, ਦੋਵੇਂ ਕੰਮ ਇਕੱਠਾ ਕਰਦਾ। ਇਹ ਦੋਵੇਂ ਸੇਵਾ ਤੇ ਸਿਮਰਨ ਦੋਵੇਂ ਖੰਭ ਨੇ ਜਿਨ੍ਹਾਂ ਦੇ ਸਹਾਰੇ ਤੇ ਜੀਵ ਪੰਛੀ ਪਰਮੇਸ਼ਵਰ ਦੇ ਚਰਨਾਂ ਵਿੱਚ ਪਹੁੰਚਦਾ। ਗੁਰੂ ਨੇ ਸਾਨੂੰ ਇਹ ਕਿਰਪਾ ਕਰਕੇ ਦੋਵੇਂ ਦਾਤਾਂ ਦਿੱਤੀਆਂ, ਆਖਿਆ ਸੇਵਾ ਵੀ ਕਰੀ ਤੇ ਸਿਮਰਨ ਵੀ ਕਰੀ। ਜੇ ਇਕੱਲਾ ਸਿਮਰਨ ਕਰੀਏ ਬਹੁਤ ਚੰਗੀ ਗੱਲ, ਬਾਣੀ ਪੜ੍ਹੀਏ, ਪਰ ਕਹਿੰਦੇ ਨੇ ਨਿਮਰਤਾ ਤੇਰੇ ਵਿੱਚ ਬਣੀ ਰਹਿ, ਨਿਮਰਤਾ ਨਾਲ ਕਿਰਪਾ ਟਿਕਣੀ ਹੈ, ਇਸ ਕਰਕੇ ਸੇਵਾ ਕਰਨੀ ਵੀ ਜ਼ਰੂਰੀ ਹੈ। ਇਹਦੇ ਇੱਥੇ ਰਾਜਾ ਰੰਕ ਦੀ ਕੋਈ ਵੀ ਊਚ ਨੀਚ ਵਾਲੀ ਗੱਲ ਨਹੀਂ, ਇੱਥੇ ਰਾਜਾ ਵੀ ਆ ਕੇ ਭਲੇ ਆਪਣੇ ਭਲੇ ਲਈ ਸੇਵਾ ਕਰੇ, ਰੰਕ ਵੀ ਆਪਣੇ ਭਲੇ ਵਾਸਤੇ ਸੇਵਾ ਕਰੇ। ਸਤਿਗੁਰੂ ਕਹਿੰਦੇ ਨੇ ਇਹ ਰੱਬ ਦਾ ਰਸਤਾ ਹੈ, ਇਹ ਮਾਰਗ ਹੈ ਮਾਲਕ ਦੇ ਦਰ ਦਾ। ਭਾਈ ਮੰਝ ਦਿਨ ਰਾਤ ਸੇਵਾ ਕਰਦਾ ਤੇ ਇੱਕ ਦਿਨ ਅੱਜ ਬਾਹਰ ਗਿਆ, ਬੀਨ ਬੀਨ ਕਰ ਉਹਨੇ ਚੁੱਕ ਚੁੱਕ ਕੇ ਨਾ ਸੁੱਕੀਆਂ ਲੱਕੜਾਂ ਇੱਕ ਇੱਕ ਜੰਗਲ ਵਿੱਚੋਂ ਚੁੱਕਦਾ, ਲੱਕੜਾਂ ਚੁੱਕ ਕੇ ਤੇ ਉਹਨੇ ਇੱਕ ਪੰਡ ਬੰਨ ਲਏ।
ਨਹਿ ਪਹੁੰਚਿਓ ਉਠਵਾਵਣ ਵਾਰੋ, ਘਟੀ ਚਾਰ ਵੱਧ ਲੱਗੀ ਅਵਾਰੋ।
ਕਹਿ ਲੱਗੇ ਉਹਨੇ ਲੱਕੜਾਂ ਦੀ ਪੰਡ ਬੰਨ ਲਈ, ਕੋਈ ਚੁਕਾਉਣ ਵਾਲਾ ਉੱਥੇ ਕੋਈ ਮਿਲਿਆ ਨਹੀਂ, ਇਸ ਕਰਕੇ ਚਾਰ ਘੜੀਆਂ ਦੇਰੀ ਹੋ ਗਈ, ਕਿਉਂਕਿ ਪੰਡ ਭਾਰੀ ਸੀ, ਚੁਕਾਉਣ ਵਾਲਾ ਕੋਈ ਨੇੜੇ ਹੈ ਨਹੀਂ। ਭਾਈ ਮੰਝ ਨੂੰ ਇਸ ਤਰ੍ਹਾਂ ਸਮਾਂ ਲੱਗ ਗਿਆ।
ਘਰ ਸਿਰ ਪਰ ਜਬ ਪੁਰਕੋ ਗਮਨਾ, ਉੱਠੀ ਅੰਧੇਰੀ ਭੀਖਣ ਪਵਨਾ।
ਇਹਨੇ ਚਿਰ ਨੂੰ ਕਿਸੇ ਢੰਗ ਨਾਲ ਪੰਡ ਉਹਨੇ ਆਪਣੇ ਸਿਰ ਤੇ ਗੁਰੂ ਸਵਾਰਿਓ ਰੱਖੀ ਤੇ ਜਦੋਂ ਪੰਡ ਸਿਰ ਤੇ ਰੱਖ ਕੇ ਨਗਰੀ ਵੱਲ ਆਇਆ, ਇੱਕੋ ਦਮ ਅੰਧੇਰੀ ਉੱਠੀ, ਬੜੀ ਭਿਆਨਕ ਹਵਾ ਜਿਹੜੀ ਸੀ ਚੱਲੇ।
ਕੰਕਰ ਸਿਕਤਾ ਖੈਂਚਤ ਬਹਿਓ, ਅੰਧਕਾਰ ਕਛ ਜਾਏ ਨਾ ਲਹਿਓ।
ਕਹਿ ਲੱਗੇ ਉਸ ਅੰਧੇਰੀ ਦੇ ਵਿੱਚ ਕੰਕਰ ਰੇਤ ਰੋੜੇ ਆਦਿਕ ਉੱਡ ਉੱਡ ਕੇ ਜਿਹੜੇ ਨੇ ਜਾਣ ਲੱਗੇ, ਚਾਰ ਸਵੇਰੇ ਅੰਧੇਰਾ ਛਾ ਗਿਆ, ਕਿਧਰੇ ਵੀ ਕੋਈ ਪਾਸਾ ਨਜ਼ਰ ਨਹੀਂ ਆ ਰਿਹਾ, ਰਸਤਾ ਨਜ਼ਰ ਨਹੀਂ ਆ ਰਿਹਾ ਹੈ।
ਸਨਮੁਖ ਪੌਣ ਹਟਾਏ ਪਿਛਾਰੀ, ਭਾਰ ਸਮਾਰਤ ਗਮਹੇ ਅਗਾਰੀ।
ਕਹਿੰਦੇ ਨੇ ਭਾਈ ਮੰਝ ਨੂੰ ਅੱਗੋਂ ਹਵਾ ਜਿਹੜੀ ਹੈ ਉਹ ਪੈਂਦੀ ਹੈ ਤੇ ਸਾਹਮਣੇ ਹਵਾ ਪਿੱਛੇ ਨੂੰ ਹਟਾਉਂਦੀ, ਪਰ ਭਾਈ ਮੰਝ ਜ਼ੋਰ ਲਾ ਕੇ ਗੁਰੂ ਕੇ ਸਵਾਰਿਓ ਆਪਣੀ ਪੰਡ ਨੂੰ ਸੰਭਾਲ ਕੇ ਅੱਗੇ ਨੂੰ ਚੱਲਦਾ ਔਰ ਹਵਾ ਦਾ ਵੇਗ ਭਾਈ ਮੰਝ ਨੂੰ ਪਿੱਛੇ ਨੂੰ ਧੱਕਦਾ ਹੈ।
ਉੱਠੀ ਧੂਰ ਆਖਣ ਮਹਿਸ਼ਾਈ, ਚਲਤੋ ਨਹਿ ਕਛ ਪਰਹੇ ਦਿਸਾਈ।
ਗੁਰੂ ਕੇ ਸਵਾਰਿਓ ਕਹਿੰਦੇ ਇਸੇ ਤਰ੍ਹਾਂ ਧੂੜ ਉੱਠੀ ਤੇ ਉੱਠੀ ਹੋਈ ਧੂੜ ਭਾਈ ਮੰਝ ਸਾਹਿਬ ਦੀਆਂ ਅੱਖਾਂ ਵਿੱਚ ਪੈ ਗਈ। ਚਲਤੋ ਨਹਿ ਕਛ ਪਰਹੇ ਦਿਸਾਈ, ਉਹ ਤੁਰਦੇ ਤਾਂ ਹਨ ਪਰ ਗੁਰੂ ਕੇ ਸਵਾਰਿਓ ਉਹਨਾਂ ਨੂੰ ਕੋਈ ਰਸਤਾ ਨਹੀਂ ਲੱਭਦਾ, ਦਿਸ਼ਾ ਨਹੀਂ ਲੱਭਦੀ ਵੀ ਕਿੱਧਰ ਨੂੰ ਜਾਣਾ ਹੈ।
ਆਏ ਪੰਥ ਪਾਵੇ ਥਿਬ ਜਾਹੇ, ਚਲਿਓ ਜਾਏ ਬੜ ਸੰਕਟ ਮਾਹੇ।
ਗੁਰੂ ਕੇ ਸਵਾਰੋ ਰਸਤੇ ਵਿੱਚ ਪੈਰ ਧਰਦਾ ਪਰ ਉਹਦਾ ਪੈਰ ਥਿੜਕ ਜਾਂਦਾ, ਕਿਉਂਕਿ ਹਵਾ ਦਾ ਬੜਾ ਤਗੜਾ ਵੇਗ ਹੈ, ਪੈਗ ਪੈਰ ਭਾਈ ਮੰਝ ਸਾਹਿਬ ਦਾ ਥਿੜਕ ਜਾਂਦਾ, ਬੜੀ ਮੁਸ਼ਕਲ ਨਾਲ ਫਿਰ ਚੱਲਦਾ ਹੈ। ਇਸ ਤਰ੍ਹਾਂ ਸੰਕਟ ਪਾ ਕੇ ਬੜੀ ਮੁਸ਼ਕਲ ਨਾਲ ਇਹ ਸਫ਼ਰ ਨੂੰ ਤੈਅ ਕਰਦਾ ਹੈ।
ਉਤੋ ਕੂਪਾ ਥੋਰੋ ਜਹਿ ਪਾਨੀ ਭਇਓ ਤੇ ਮਰ ਕਛ ਪਰਹੇ ਨਾ ਜਾਨੀ।
ਕਹਿਣ ਲੱਗੇ ਅੱਗੇ ਇੱਕ ਖੂਹ ਸੀ, ਉਸ ਖੂਹ ਵਿੱਚ ਥੋੜਾ ਪਾਣੀ ਸੀ, ਬਹੁਤਾ ਨਹੀਂ ਸੀ ਭਰਿਆ, ਥੋੜਾ ਉਹਦੇ ਵਿੱਚ ਪਾਣੀ ਸੀ। ਭਇਓ ਤਿਮਰ ਅੰਧੇਰਾ ਹਨੇਰੀ ਨਾਲ ਹੋ ਚੁੱਕਾ ਸੀ। ਕੁਛ ਪਰੇ ਨਾ ਜਾਨੀ, ਚਾਰ ਸਵੇਰੇ ਕੁਝ ਨਜ਼ਰ ਨਹੀਂ ਸੀ ਆਉਂਦਾ ਵੀ ਰਸਤਾ ਕਿਹੜਾ ਹੈ।
ਗਿਰਿਓ ਮਾਂਜਾ ਤਿਸਕੇ ਵਿੱਚ ਜਾਏ ਸਿਰ ਪਰ ਸ਼ੁਸ਼ਕਾ ਕਾਠ ਸਮੁਦਾਏ।
ਭਾਈ ਮੰਝ ਸਾਹਿਬ ਕਹਿੰਦੇ ਉਸ ਖੂਹ ਵਿੱਚ ਜਾ ਕੇ ਡਿੱਗ ਪੈ। ਜਦੋਂ ਉਸ ਖੂਹ ਵਿੱਚ ਡਿੱਗੇ ਤੇ ਸੁੱਕੇ ਭਾਰ ਦੀ ਬਾਲਣ ਦੀ ਪੰਡ ਭਾਈ ਮੰਝ ਦੇ ਸਿਰ ਉੱਪਰ ਹੈ।
ਭਾਰ ਸੰਭਾਰੋ ਸਿਰ ਪਰ ਰੱਖਿਓ ਭੀਜ ਨਾ ਜਾਏ ਨੀਰ ਤੇ ਲਖਿਓ।
ਭਾਈ ਮੰਝ ਸਾਹਿਬ ਨੇ ਭਾਰ ਨੂੰ ਸੰਭਾਲਿਆ, ਉਸ ਪੰਡ ਨੂੰ ਸੰਭਾਲ ਕੇ ਰੱਖਿਆ ਤੇ ਮਨ ਵਿੱਚ ਇਹ ਸੋਚਦੇ ਨੇ ਕਿਧਰੇ ਇਹ ਪੰਡ ਭਿੱਜ ਨਾ ਜਾਏ, ਇਹ ਬਾਲਣ ਭਿੱਜ ਨਾ ਜਾਏ, ਪਾਣੀ ਤੋਂ ਇਹਨੂੰ ਉੱਚਾ ਰੱਖਣਾ ਚਾਹੀਦਾ ਕਿਉਂਕਿ ਇਸ ਬਾਲਣ ਨੇ ਗੁਰੂ ਕੇ ਲੰਗਰ ਵਿੱਚ ਪੈਣਾ। ਦੇਖੋ ਗੁਰੂ ਕੇ ਸਵਾਰੋ ਅੱਤ ਦੀ ਮੁਸ਼ਕਲ ਵਿੱਚ ਹੈ ਤੇ ਚਿੰਤਾ ਕਾਹਦੀ ਹੈ? ਸੇਵਾ ਦੀ। ਚਿੰਤਾ ਕੇਵਲ ਧਿਆਨ ਸੇਵਾ ਵਿੱਚ ਹੈ ਤੇ ਸੇਵਾ ਦੀ ਚਿੰਤਾ ਇਸ ਕਰਕੇ ਕਹਿੰਦੇ ਨੇ ਮਨਾ, ਜੇ ਤੈਨੂੰ ਕਿਰਪਾ ਮਿਲਣੀ ਹੈ ਗੁਰੂ ਸਾਹਿਬ ਦੀ ਤੇ ਇਸ ਸੇਵਾ ਰਾਹੀਂ ਮਿਲਣੀ ਹੈ। ਜੇ ਇਸ ਜੀਵਨ ਨੇ ਸਫਲ ਹੋਣਾ ਤੇ ਇਸ ਸੇਵਾ ਰਾਹੀਂ ਹੋਣਾ ਹੈ।
ਅਟਕੇ ਲੰਗਰ ਇੰਧਨ ਬਿਨਾ ਮੋਕੋ ਦੋਸ਼ ਹੋਏ ਹੈ ਘਣਾ।
ਭਾਈ ਮੰਝ ਸਾਹਿਬ ਸੋਚਦੇ ਨੇ ਵੀ ਜੇ ਕਿਹਦੇ ਬਾਲਣ ਦੀ ਪੰਡ ਭਿੱਜ ਗਈ, ਲੰਗਰ ਵਿੱਚ ਨਾ ਪਈ ਤੇ ਲੰਗਰ ਅਟਕ ਜਾਏਗਾ, ਪਕਾਉਣ ਤੋਂ ਥੋੜੀ ਜਿਹੀ ਦੇਰੀ ਹੋ ਜਾਏਗੀ ਤੇ ਮਨਾ ਇਹ ਦੋਸ਼ ਲੰਗਰ ਦੇਰੀ ਨਾਲ ਪੱਕੇ, ਇਹ ਦੋਸ਼ ਤੇਰੇ ਸਿਰ ਤੇ ਲੱਗੇਗਾ। ਤੂੰ ਸੇਵਾ ਵਿੱਚ ਵੇਸਲਾ ਹੋਏ। ਸੇਵਾਦਾਰ ਦਾ ਇਹ ਗੁਣ ਨਹੀਂ ਹੈ, ਸੇਵਾਦਾਰ ਤਾਂ ਆਪਣੇ ਮੁਰਸ਼ਦ ਲਈ ਇੰਨਾ ਸਾਵਧਾਨ ਹੈ। ਅਸੀਂ ਬਚਨ ਸਾਹਿਬ ਦੇ ਪੜ੍ਹਦੇ ਹਾਂ ਨਾ, ਉਹ ਕਹਿੰਦੇ ਨੇ ਸੇਵਾਦਾਰ ਕੀ ਹੋ ਜਾਏ, ਉਹ ਇੰਨਾ ਸਾਵਧਾਨ ਹੈ ਪਾਤਸ਼ਾਹ ਕਹਿੰਦੇ ਨੇ। ਉਹ ਤਾਂ ਕਹਿੰਦੇ ਪੀਏ ਤਾਂ ਪਾਣੀ ਆਣੀ ਮੀਰਾ, ਮਾਲਕਾ ਜੀ ਤੂੰ ਪਾਣੀ ਪੀਵੇ ਤੇ ਮੈਂ ਲਿਆਵਾਂ, ਖਾਏ ਤਾਂ ਪੀਸਣ ਜਾਊ, ਜੇ ਤੂੰ ਛਕਣਾ ਚਾਹੇ ਤੇ ਮੈਂ ਪੀਣ ਲਈ ਜਾਵਾਂ। ਪੱਖਾ ਫੇਰੀ ਪੈਰ ਮਲੋਵਾਂ ਜਪਤ ਰਹਾਂ ਤੇਰਾ ਨਾਉ। ਏਡਾ ਸਾਵਧਾਨ ਹੈ ਸੇਵਕ, ਉਹ ਆਪਣੇ ਲਈ ਕਦੀ ਅਵੇਸਲਾ, ਗੁਰੂ ਲਈ ਕਦੀ ਅਵੇਸਣਾ ਨਹੀਂ, ਸਾਵਧਾਨ ਹੋ ਕੇ ਕਿ ਗੁਰੂ ਦੀ ਸੇਵਾ ਵਿੱਚ ਕਿਧਰੇ ਕੋਈ ਕਮੀ ਨਾ ਰਹੇ। ਤੇ ਭਾਈ ਮੰਝ ਸਾਹਿਬ ਕਿੰਨਾ ਬਰੀਕ ਸੋਚਦੇ ਨੇ, ਉਹ ਮਨਾ ਤੇਰੇ ਕਰਕੇ ਗੁਰੂ ਦੇ ਲੰਗਰ ਵਿੱਚ ਕੋਈ ਰੁਕਾਵਟ ਪਵੇ ਇਹਦਾ ਦੋਸ਼ ਕਿਹਦੇ ਸਿਰ ਤੇ ਹੋਵੇ, ਇਹ ਵੀ ਦੋਸ਼ ਤੇਰੇ ਸਿਰ ਤੇ ਲੱਗੇਗਾ।
ਕਰੋ ਕੂਪ ਮਹਿ ਬਾਰ ਮਜਹਾਰ ਸਿਮਰਹਿ ਕਿਮ ਹੋਏ ਗੁਰਨ ਆਹਾਰ।
ਗੁਰੂ ਕੇ ਸਵਾਰ ਇਸ ਤਰ੍ਹਾਂ ਪਾਣੀ ਦੇ ਵਿੱਚ ਭਾਈ ਮੰਝ ਖੂਹ ਵਿੱਚ ਖਲੋਤਾ ਹੋਇਆ ਤੇ ਯਾਦ ਕਰਦਾ ਵੀ ਗੁਰੂ ਸਾਹਿਬ ਜੀ ਦੇ ਲੰਗਰ ਕਿਵੇਂ ਤਿਆਰ ਹੋਏਗਾ। ਇਸ ਤਰ੍ਹਾਂ ਸੋਚਦਾ ਹੈ, ਗੁਰੂ ਸਾਹਿਬ ਜੀ ਨੂੰ ਯਾਦ ਕਰਦਾ, ਖੂਹ ਵਿੱਚ ਖਲੋਤਾ ਹੋਇਆ ਹੈ।
ਪ੍ਰੇਮ ਰੰਗ ਇੱਕ ਘੁੰਮਤ ਗੁਰ ਕੈ ਲੋਕ ਲਾਜ ਕੁਲ ਕਾਣ ਨਿਭਰ ਕੈ।
ਕੇਵਲ ਪ੍ਰੇਮ ਦੇ ਰੰਗ ਵਿੱਚ, ਗੁਰੂ ਦੇ ਪ੍ਰੇਮ ਰੰਗ ਵਿੱਚ ਭਾਈ ਮੰਝ ਭਿੱਜਿਆ ਹੋਇਆ, ਦਿਲ ਦਿਮਾਗ ਵਿੱਚ ਕੇਵਲ ਪ੍ਰੇਮ ਹੀ ਹੈ ਗੁਰੂ ਦਾ, ਲੋਕ ਲਾਜ ਸਭ ਛੱਡ ਦਿੱਤੇ। ਕੀ ਕਹਿੰਦੇ ਨੇ ਲੋਕ? ਸਭ ਤਿਆਗ ਦਿੱਤਾ। ਪਾਤਸ਼ਾਹ ਜੀ ਬਚਨ ਕਹਿੰਦੇ ਨੇ ਨਾ, ਕਹਿਣ ਲੱਗੇ ਆ ਵੱਡਾਪਨ ਜਿਹੜਾ ਹੈ ਇਹਨੂੰ ਅੱਗ ਵਿੱਚ ਸਾੜ ਦੇਈਂ, ਜੇ ਇਹਦੇ ਕਰਕੇ ਤੂੰ ਰੱਬ ਦੀ ਗੁਰੂ ਦੀ ਕਿਰਪਾ ਤੋਂ ਵੀ ਹੋਣਾ ਰਹਿੰਦਾ। ਉਹ ਕਹਿੰਦੇ ਜਲ ਜਾਇਓ ਇਹ ਵੱਡਪਨਾ ਮਾਇਆ ਲਪਟਾਏ, ਇਸ ਵੱਡੇਪਣ ਨੂੰ ਕੀ ਕਰਨਾ ਜਿਹੜਾ ਮੈਨੂੰ ਗੁਰੂ ਤੋਂ ਤੋੜ ਦੇਵੇ, ਮਾਇਆ ਨਾਲ ਲਵਰੇਜ ਕਰ ਦੇਵੇ, ਮਾਇਆ ਵਿੱਚ ਲੀਨ ਕਰ ਦੇਵੇ। ਭਾਈ ਮੰਝ ਬਸ ਪ੍ਰੇਮ ਰੰਗ ਵਿੱਚ ਭਿੱਜਾ, ਲੋਕ ਲਾਜ ਸਾਰੀ ਛੱਡ ਦਿੱਤੇ, ਕਿਸੇ ਦੀ ਕੋਈ ਪਰਵਾਹ ਨਹੀਂ। ਬਸ ਇੱਕੋ ਹੀ ਹੈ ਕਿ ਮਾਲਕ ਦੀ ਕਿਰਪਾ ਦਾ ਪਾਤਰ ਬਣ ਜਾਂ।
ਤ੍ਰੀ ਤਨੁਜਾ ਸੁਤ ਕੋ ਤਿਆਗ, ਰਾਖਿਓ ਦ੍ਰਿੜਕਾਰ ਗੁਰ ਅਨੁਰਾਗ।
ਕਹਿ ਲਗੇ ਭਾਈ ਮਾਝ ਸਾਹਿਬ ਨੇ ਆਪਣਾ ਧਨ ਤਿਆਗ ਦਿੱਤਾ, ਔਰਤ ਨੂੰ ਛੱਡ ਆਏ, ਪੁੱਤਰੀ ਪੁੱਤਰ ਸਭ ਕੁਝ ਤਿਆਗਿਆ, ਬਸ ਇੱਕੋ ਰਾਖਿਓ ਦ੍ਰਿੜ ਹਿਰਦੇ ਵਿੱਚ ਰੱਖ ਲਿਆ, ਗੁਰੂ ਦਾ ਪਿਆਰ ਗੁਰੂ ਦਾ ਵੈਰਾਗ ਕਿ ਮੈਨੂੰ ਕੇਵਲ ਗੁਰੂ ਨਾਲ ਹੀ ਸਾਰਾ ਕੁਝ, ਗੁਰੂ ਦੀ ਕਿਰਪਾ ਚਾਹੀਦੀ ਹੈ।
ਭੋਜਨ ਅਲਪ ਅੰਗ ਦੁਰਬਲ ਹੈ, ਗੁਰ ਪਗ ਪ੍ਰੇਮ ਧਰਿਓ ਵੱਡ ਬਲ ਹੈ।
ਕਹਿੰਦੇ ਨੇ ਭਾਈ ਮਾਝ ਸਾਹਿਬ ਜੀ ਭੋਜਨ ਥੋੜਾ ਖਾਂਦੇ ਨੇ, ਅੰਗ ਅਤ ਦੇ ਸਰੀਰ ਦੇ ਦੁਰਬਲ ਹੋ ਚੁੱਕੇ ਨੇ, ਗੁਰੂ ਦਾ ਪ੍ਰੇਮ ਹਿਰਦੇ ਵਿੱਚ ਬਹੁਤ ਜ਼ਿਆਦਾ ਉਛਾਲੇ ਮਾਰ ਰਿਹਾ ਹੈ।
ਸਾਰੀ ਪ੍ਰੇਮ ਨੈ ਖੈਚ ਵਿਸਾਲ, ਰਹਿਓ ਨਾ ਗਯੋ ਗੁਰੂ ਤਤਕਾਲ।
ਇੰਨਾ ਪ੍ਰੇਮ ਹਿਰਦੇ ਵਿੱਚ ਵੇਖਿਆ, ਇੰਨਾ ਪ੍ਰੇਮ ਦਾ ਉਛਾਲਾ ਹਿਰਦੇ ਵਿੱਚ ਆਇਆ ਕਿ ਗੁਰੂ ਕੇ ਸਵਾਰਿਓ ਪ੍ਰੇਮ ਦੇ ਮਾਲਕ ਨੂੰ ਭਾਈ ਮੰਝ ਦੀਆਂ ਅੰਦਰਲੀਆਂ ਤਾਰਾਂ ਪਹੁੰਚ ਗਈਆਂ। ਦੀਨ ਦੁਨੀ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਰਹਿਓ ਨਾ ਗਯੋ ਗੁਰੂ ਤਤਕਾਲ, ਸਤਿਗੁਰੂ ਜੀ ਤੋਂ ਰਿਹਾ ਨਾ ਗਿਆ। ਕਹਿ ਲਗੇ ਸਿੱਖ ਖੂਹ ਵਿੱਚ ਖਲੋਤਾ, ਇਹਨੇ ਪ੍ਰੇਮ ਨਾਲ ਇਹਨੇ ਪਿਆਰ ਨਾਲ ਯਾਦ ਪਿਆ ਕਰਦਾ, ਇਸ ਢੰਗ ਦੇ ਨਾਲ ਯਾਦ ਪਿਆ ਕਰਦਾ, ਇਸ ਤਰ੍ਹਾਂ ਸਤਿਗੁਰੂ ਜੀ ਨੇ
ਸੰਕਟ ਜਾਣ ਸਿੱਖ ਕਹੋ ਹੋਵਾ, ਕੂਪ ਬਾਰ ਸਿਰ ਭਾਰ ਖਰੋਵਾ।
ਸਤਿਗੁਰੂ ਜੀ ਨੇ ਵੇਖਿਆ ਵੀ ਸਿੱਖ ਦੇ ਉਪਰ ਸੰਕਟ ਹੈ, ਖੂਹ ਵਿੱਚ ਭਾਰ ਸਮੇਤ ਖਲੋਤਾ ਹੋਇਆ ਹੈ।
ਬੀਤੇ ਇਸਨੇ ਜਾਮਨੀ ਸਾਰੀ, ਖਰੋ ਰਹੇ ਨੇ ਭਾਰ ਉਤਾਰੀ।
ਕਹਿਣ ਲੱਗੇ ਇਹਨੇ ਸਾਰੀ ਰਾਤ ਬੀਤ ਗਈ ਹੈ ਖਲੋਤਿਆਂ, ਇਸ ਇਹਨੇ ਭਾਰ ਸਿਰ ਤੋਂ ਉਤਾਰਿਆ ਨਹੀਂ, ਇਹਨੇ ਭਾਰ ਨਹੀਂ ਉਤਾਰਿਆ, ਤੇ ਐਸੇ ਪ੍ਰੇਮ ਨਾਲ ਯਾਦ ਕਰਦਾ ਗੁਰੂ ਕੇ ਸਵਾਰਿਓ। ਇਸ ਸਾਰੇ ਉਹਦੇ ਪ੍ਰੇਮ ਨੂੰ ਵੇਖ ਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਕੀ ਉਹਦੇ ਤੇ ਕਿਰਪਾ ਕਰਦੇ ਨੇ, ਇਹਦੂ ਅੱਗੇ ਪ੍ਰਸੰਗ ਦੀ ਵਿਚਾਰ ਆਪਾਂ ਕੱਲ ਦੇ ਦੀਵਾਨ ਵਿੱਚ ਕਰਾਂਗੇ। ਅੱਜ ਸਮਾਂ ਹੋ ਗਿਆ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਗਲਤੀਆਂ ਭੁੱਲਾਂ ਦੀ ਖਿਮਾ, ਸਤਿਗੁਰੂ ਮਿਹਰ ਕਰਨ। ਇਸ ਪ੍ਰਸੰਗ ਤੋਂ ਇਹੀ ਸਿੱਖਿਆ ਸਾਨੂੰ ਮਿਲਦੀ ਹੈ ਕਿ ਗੁਰੂ ਕੀ ਸਿੱਖੀ ਕਮਾਉਣ ਵਾਸਤੇ ਦ੍ਰਿੜਤਾ ਚਾਹੀਦੀ, ਵਿਸ਼ਵਾਸ ਚਾਹੀਦਾ, ਬਸ ਨਿਸ਼ਾਨਾ ਇਹੀ ਚਾਹੀਦਾ ਵੀ ਸਤਿਗੁਰੂ ਤੇਰੇ ਚਰਨਾਂ ਦਾ ਪਿਆਰ ਮਿਲ ਜਾਏ। ਦੁਨਿਆਵੀ ਚੀਜ਼ਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਇਹ ਤਾਂ ਅੱਜ ਹਨ ਕੱਲ ਨਹੀਂ ਹੋਣਗੀਆਂ। ਗੁਰੂ ਦੀ ਸਿੱਖੀ ਵਾਸਤੇ ਦ੍ਰਿੜਤਾ ਦਾ ਇਹ ਉਪਦੇਸ਼ ਦਿੰਦਾ ਇਹ ਪ੍ਰਸੰਗ, ਕੱਲ ਦੀ ਨੂੰ ਫਿਰ ਸਤਿਗੁਰੂ ਕੀ ਮਿਹਰ ਕਰਨਗੇ ਉਹਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਗਲਤੀਆਂ ਭੁੱਲਾਂ ਦੀ ਖਿਮਾ ਸਤਿਗੁਰੂ ਬਖਸ਼ ਲੈਣ। ਪਿਆਰ ਸਹਿਤ ਫਤਿਹ ਗਜਾਵੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।